गुरु नानक पद पंकज बंदन पद पंकज बंदन सिमरो अंगद दुख निकंदन अमरदास हृदय नित त्यावो हृदय नित त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमति प्रकाशक श्री हर राय नमो कर जोरी नमो कर जोरी श्री हर कृष्ण मनाऊं बहोरी तेग बहादुर परम कृपाला सतगुर परम कृपाला श्री गुरु गोविंद सिंह बिसाला तरों तरा पर पुन पुन सीसा वाहे गुरु पुन पुन सीसा बंदो बार बार जग दीसा जिसमह अमृत ज्ञान है माणक भगत वराग श्री गुरु ग्रंथ साहिब उदद बंदो कर अनुराग कहां बुद्ध प्रव तुच्छ हमारी बर्ण सकै महिमा जो तिहारी हम ना सकत कर सिफत तुम्हारी आप ले हो तुम कथा सुधारी एकंकारा सतगुरु तेह प्रसाद सच होए वाहिगुरु जी की फतेह है विघ्न विनाशन सोए एकंकारा सतगुरु तेह प्रसाद सच होए वाहिगुरु जी की फतेह है विघ्न विनाशन सोए
सतनाम श्री वाहिगुरु साहिब जी चौपाई गुरु कोटलो बंदा गयो तह था थाना बंदे गयो गुरु कोटलो बंदा गयो तह था थाना बंदे गयो
वाहिगुरु जी का खालसा वाहिगुरु जी की फतेह चवर शवर तख्त दे मालक धन सतगुरु गुरु ग्रंथ साहिब दी हजूरी अंदर जुड़ बैठे गुरु स्वरूप गुरु खालसा जी सतगुरां दी रहमत सदका संध्या समय इतिहास दी लड़ीवार कथा अंदर हाजरी भरन वास्ते सतगुरु ने समा झोली विच पाया समय नूं सफला करिए बेनती है विचार आरंभ करन तो पहला धन गुरु गोबिंद सिंह महाराज नूं हाजर नाजर जाणदे होए ਦੋਵੇਂ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਚੌਪਈ ਗੁਰੂ ਕੋਟਲੋ ਬੰਦਾ ਗਿਓ
ਖਾਲਸਾ ਜੀ ਬੀਤੇ ਦਿਨੀ ਸਰਵਣ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਪੰਥ ਦੇ ਨਾਲ ਜਦੋਂ ਕਹਿਲੂਰ ਜਿੱਤ ਲਿਆ ਕਹਿਲੂਰ ਜਿੱਤਣ ਤੋਂ ਬਾਅਦ ਬਿਲਾਸਪੁਰ ਦੀ ਰਿਆਸਤ ਨੂੰ ਜਿੱਤਿਆ ਤੇ ਬਿਲਾਸਪੁਰ ਦੀ ਰਿਆਸਤ ਦੇ ਵਿੱਚ ਖਾਲਸਾ ਜੀ ਗੁਰੂ ਕਿਆਂ ਸਿੰਘਾਂ ਨੇ ਕੇਵਲ ਪੰਜ ਗੁਰੂ ਕੇ ਸਿੰਘਾਂ ਨੇ 1300 ਚੀਏ ਮੀਏ ਪਹਾੜਾਂ ਦੀਆਂ ਕੌਮਾਂ ਨੂੰ ਹਰਾ ਕੇ ਵਿਖਾਇਆ ਜਿਹੜੇ ਚੜ੍ਹ ਕੇ ਆਏ ਸੀ ਖਾਲਸਾ ਜੀ ਜਿਹੜੇ ਹਜ਼ਾਰਾਂ ਸਿਪਾਹੀਆਂ ਨੂੰ ਲੈ ਕਰਕੇ ਆਏ ਸੀ, ਉਹਨਾਂ ਤੋਂ ਇੱਕ ਭਾਈ ਬਾਗੜ ਸਿੰਘ ਦਾ ਪੈਰ ਵੀ ਨਾ ਚੱਕਿਆ ਗਿਆ ਤੇ ਇੱਕ ਇੱਕ ਹਾਥੀ ਦੇ ਵਿੱਚ 18,000 ਹਾਥੀ ਜਿੰਨੀ ਤਾਕਤ ਸੀ, ਜਿਸ ਹਾਥੀ ਦਾ ਨਾਂ ਕਵਲੀਆਂ ਪੀੜ ਹਾਥੀ ਸੀ। ਇੱਕ ਹਾਥੀ ਦੇ ਵਿੱਚ 18,000 ਜਿੰਨੀ ਹਾਥੀਆਂ ਦੀ ਤਾਕਤ ਤੇ ਉਸ ਤਰ੍ਹਾਂ ਦੇ 7 ਹਾਥੀ ਕਿਲਿਆਂ ਦੇ ਬਾਹਰ ਖਿਲਾਰੇ ਸੀ ਤੇ ਭਾਈ ਕੇਰ ਸਿੰਘ ਨੇ ਇੱਕੋ ਤੀਰ ਮਾਰਿਆ ਤੇ ਇੱਕੋ ਤੀਰ ਨੇ 7 ਦੇ 7 ਹਾਥੀ ਮਾਰ ਕੇ ਗਰਾ ਦਿੱਤੇ ਤੇ ਜਿਹੜਾ ਕਿਲੇ ਦਾ ਬੂਹਾ ਸੀ, 4 ਚੂਲਾਂ ਵਾਲਾ ਵੱਡਾ ਕਿਲੇ ਦਾ ਬੂਹਾ, ਉਹ ਵੀ ਖਾਲਸਾ ਜੀ ਭਾਈ ਬੱਜਰ ਸਿੰਘ ਨੇ ਇੱਕੋ ਤੀਰ ਮਾਰਿਆ ਤੇ ਕਿਲੇ ਦਾ ਦਰਵਾਜ਼ਾ ਭੰਨ ਦਿੱਤਾ। ਐਸਾ ਬਲ, ਐਸੀ ਤਾਕਤ ਉੱਥੇ ਕਲਗੀਆਂ ਵਾਲੇ ਪਾਤਸ਼ਾਹ ਦੀ ਵਰਤੀ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਰਿਆਸਤਾਂ ਫਤਿਹ ਕੀਤੀਆਂ, ਪਹਾੜਾਂ ਦੇ ਵਿੱਚ ਇੱਕ ਇਲਾਕਾ ਹੈ ਗੁਰੂ ਕੋਟ ਕਰਕੇ, ਉਸ ਥਾਂ ਦੇ ਉੱਤੇ ਹੁਣ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਡੇਰਾ ਕੀਤਾ
ਤੇ ਥਾਂ ਥਾਣਾ ਬੰਦੇ ਕਿਹੋ
ਤੇ ਗੁਰੂ ਕੋਟ ਸ਼ਹਿਰ ਦੇ ਆਲੇ ਦੁਆਲੇ ਥਾਣੇ ਬਣਾ ਦਿੱਤੇ ਕਿ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਸੁਣਵਾਈ ਹੋਵੇ, ਲੋਕਾਂ ਦੇ ਨਾਲ ਨਿਆਂ ਕੀਤਾ ਜਾਵੇ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਪਹਿਰੇ ਲਗਾ ਲਏ।
ਸੁਖੇ ਤੜ ਆਏ ਬੰਦੇ ਜੀ ਮਿਲੇ।
ਗੁਰੂ ਕੋਟ ਸ਼ਹਿਰ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸੁਕੇਤ ਮੰਡੀ ਰਾਜੇ ਕੋਲ ਆਏ। ਸੁਕੇਤ ਮੰਡੀ ਰਾਜੇ ਦੇ ਨਾਲ ਆ ਕਰਕੇ ਮਿਲਾਪ ਕੀਤਾ।
ਭਏ ਨਦੌਣੀ ਵਕੀਲ ਤੈ ਭਏ
ਤੇ ਨਦੌਣ ਰਾਜੇ ਦੇ ਵਕੀਲ ਵੀ ਸੁਕੇਤ ਮੰਡੀ ਆ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮੁਲਾਕਾਤ ਕਰਦੇ ਨੇ।
ਉਤੋਂ ਚੁੱਕੋ ਪਾਤਸ਼ਾਹੀ ਸੋ ਲਿਓ ਖਜ਼ਾਨੋ
ਤੇ ਖਾਲਸਾ ਜੀ, ਜਿਹੜਾ ਵੀ ਸਰਕਾਰੀ ਸ਼ਾਹੀ ਖਜ਼ਾਨਾ ਸੀ ਲੋਕਾਂ ਦੇ ਨਜ਼ਰਾਨੇ ਦਾ, ਉਗਰਾਹੀ ਦਾ, ਉਹ ਸਾਰਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ।
ਉਹ ਚੜਾਵੇ ਦੇ ਬਹਾਨੋ
ਤੇ ਕਹਿੰਦੇ ਕੋਈ ਆਮ ਸਿੱਖ ਆਮ ਸਰੀਰ ਬਹਾਨੇ ਦੇ ਨਾਲ ਭੇਟਾ ਲੈ ਕਰਕੇ, ਚੜਾਵਾ ਲੈ ਕਰਕੇ ਬੰਦਾ ਸਿੰਘ ਬਹਾਦਰ ਕੋਲ ਆਉਂਦਾ ਹੈ।
ਤਿਨਕੇ ਬੰਦਾ ਕਿਰਪਾ ਕਰੇ
ਤੇ ਜਿਹੜਾ ਵੀ ਖਾਲਸੇ ਪੰਥ ਨੂੰ ਦਸਵੰਧ ਦਿੰਦਾ, ਭੇਟਾ ਦਿੰਦਾ, ਪੰਜਾਂ ਸਿੰਘਾਂ ਤੋਂ ਅਰਦਾਸ ਕਰਕੇ ਗੁਰੂ ਦੀ ਕਿਰਪਾ ਉਹਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਜ਼ਰੂਰ ਵਰਤਾਉਂਦਾ।
ਵਕੀਲ ਰਹੇ ਤਿਸ ਪਾਸੇ ਖਰੇ
ਤੇ ਜਿਹੜੇ ਵਕੀਲ ਆਏ ਨੇ ਨਦੌਣ ਦੇ ਰਾਜੇ ਦੇ, ਉਹ ਬੰਦਾ ਸਿੰਘ ਬਹਾਦਰ ਕੋਲ ਹੱਥ ਜੋੜ ਕੇ ਖੜੇ ਹੋਏ ਨੇ।
ਓਏ ਸਿੱਖ ਜੋ ਪੈਸਾ ਦੇ,
ਜਿਹੜਾ ਕੋਈ ਸਿੱਖ ਆ ਕਰਕੇ ਖਾਲਸੇ ਨੂੰ ਮਾਇਆ ਦਾ ਮੱਥਾ ਟੇਕਦਾ ਹੈ,
ਟਕੇ ਪਾਤਸ਼ਾਹੀ ਦੇਣ ਮੰਨ ਗਏ।
ਖਾਲਸਾ ਜੀ, ਬਾਦਸ਼ਾਹੀਆਂ ਦੀ ਸਰਕਾਰੀ ਸ਼ਾਹੀ ਖਜ਼ਾਨਿਆਂ ਨੂੰ ਉਗਰਾਹੀ ਬੰਦ ਕਰ ਦਿੱਤੀ ਤੇ ਹਰ ਇੱਕ ਬੰਦਾ ਭਾਵੇਂ ਟਕਾਈ ਦਵੇ ਪਰ ਖਾਲਸੇ ਨੂੰ ਜ਼ਰੂਰ ਦੇ ਕੇ ਜਾਂਦਾ। ਸਰਕਾਰਾਂ ਨੂੰ ਟੈਕਸ ਦੇਣੇ, ਨਜ਼ਰਾਨਾ ਦੇਣਾ ਬੰਦ ਹੋ ਗਿਆ ਤੇ ਲੋਕਾਂ ਵਿੱਚ ਪ੍ਰਚਲਿਤ ਹੋ ਗਿਆ ਜੇ ਦਸਵੰਧ ਦੇਣਾ ਤੇ ਖਾਲਸੇ ਨੂੰ ਦੇਈਏ।
ਬੰਦੇ ਪਰਬਤ ਮਲ ਕਹਾਇਓ ਪਾਤਸ਼ਾਹ,
ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਨੇ ਪਰਬਤਾਂ ਨੂੰ ਮਲ ਲਿਆ, ਪਹਾੜਾਂ ਨੂੰ ਜਿੱਤ ਲਿਆ ਤੇ ਆਪਣੇ ਆਪ ਨੂੰ ਉੱਥੋਂ ਦਾ ਬਾਦਸ਼ਾਹ ਕਹਿਲਾ ਦਿੱਤਾ।
ਲੈ ਟਕੇ ਪਾਤਸ਼ਾਹੀ ਬੰਦੇ ਉਗਰਾਹਾ
ਤੇ ਬਾਦਸ਼ਾਹਾਂ ਦੀ ਉਗਰਾਹੀ ਬੰਦਾ ਸਿੰਘ ਬਹਾਦਰ ਖੁਦ ਕਰਨ ਲੱਗ ਪਏ।
ਓਰਾ ਬੰਦਾ ਪਰਬਤ ਛੋੜ ਬਹਿ ਗੁਰੂ ਕਹਾਇਓ ਆਪ,
ਪਰਬਤਾਂ ਨੂੰ ਪਹਾੜੀ ਰਿਆਸਤਾਂ ਨੂੰ ਜਿੱਤ ਕੇ ਖਾਲਸੇ ਨੂੰ ਦੇ ਦਿੱਤਾ ਤੇ ਖੁਦ ਬੰਦਾ ਸਿੰਘ ਬਹਾਦਰ ਪਹਾੜਾਂ ਤੇ ਗੱਦੀ ਲਾ ਕਰਕੇ ਬੈਠ ਗਏ, ਇੱਕ ਆਪਣੀ ਵੱਖਰੀ ਗੱਦੀ ਲਗਾ ਲਈ।
ਕਿਤੇ ਕਹਾਇਓ ਜੁੰਝਾਰ ਸਿੰਘ ਕੋਈ ਆਪ ਠੋਰ ਬੇਹੋ ਥਾਪ,
ਤੇ ਕਿਤੇ ਕਿਤੇ ਜਾ ਕਰਕੇ ਇਹ ਵੀ ਪ੍ਰਚਲਿਤ ਹੋ ਗਿਆ ਕਿ ਸ਼ਾਇਦ ਬਾਬਾ ਜੁਝਾਰ ਸਿੰਘ ਦੁਬਾਰਾ ਆ ਗਏ। ਭਾਵ ਜਦੋਂ ਗੁਰੂ ਖਾਲਸਾ ਪੰਥ ਤੋਂ ਵੱਖਰੇ ਹੋ ਕਰਕੇ ਗੱਦੀ ਲਾਈ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਉੱਥੋਂ ਦਾ ਗੁਰੂ ਕਹਿਲਾਉਣਾ ਸ਼ੁਰੂ ਕਰ ਦਿੱਤਾ।
ਦੋਹਰਾ ਨਿਤ ਨਕੀਬ ਬੁਲਾਏ ਸੋ ਇਤ ਬਿਦ ਹੋਕਾ ਦਵਾਏ,
ਤੇ ਜਿਸ ਤਰ੍ਹਾਂ ਕਹਿੰਦੇ ਬਾਦਸ਼ਾਹ ਦੇ ਚੋਬਦਾਰ ਹੋਕਾ ਦਿੰਦੇ ਨੇ ਨਾ, ਜਿਹੜੇ ਬੰਦਾ ਬਹਾਦਰ ਦੇ ਸਿੱਖ ਬਣੇ ਜਿਨ੍ਹਾਂ ਨੂੰ ਅੱਜ ਵੀ ਬੰਦਈ ਸਿੱਖ ਕਿਹਾ ਜਾਂਦਾ। ਇਤਿਹਾਸ ਵਿੱਚ ਅੱਗੇ ਆਵੇਗਾ ਜਦੋਂ ਤੱਤ ਖਾਲਸੇ ਦਾ ਤੇ ਬੰਦਈ ਸਿੱਖਾਂ ਦਾ ਵਿਰੋਧ ਹੋਇਆ, ਉਹ ਬੰਦਈ ਸਿੱਖ ਹੋਕਾ ਦੇਣ ਲੱਗ ਪਏ ਕਿ ਸਾਡੇ ਬੰਦੇ ਦੇ ਵਿੱਚ ਬਹੁਤ ਕਰਾਮਾਤ ਹੈ।
ਇਤਨੇ ਕਰੋ ਨਾ ਕੰਮ ਤੁਮ ਸੋ ਮੈਂ ਦਿਉ ਬਤਾਏ।
ਜਿਹੜੇ ਬੰਦਾ ਬਹਾਦਰ ਦੇ ਸ਼ਰਧਾਲੂ ਬਣੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਸਰਕਾਰ ਦਾ ਕੰਮ ਨਹੀਂ ਕਰਨਾ, ਜੋ ਮੈਂ ਕਵਾਂਗਾ ਤੁਸਾਂ ਨੇ ਉਹੀਓ ਕਰਨਾ ਹੈ।
ਸੋ ਪਈ ਇਸਤਰੀ ਤਨ ਜੋ ਗਹਿਣਾ ਹੋਈ।
ਬੰਦਾ ਬਹਾਦਰ ਨੇ ਕਿਹਾ ਵੀ ਜੇ ਕਿਸੇ ਔਰਤ ਨੇ ਕੋਈ ਗਹਿਣਾ ਪਾਇਆ ਹੋਇਆ ਹੈ, ਸੋਨਾ ਪਾਇਆ ਹੋਇਆ ਹੈ,
ਤਾਂ ਕੋ ਹੱਥ ਨਾ ਲਾਓ ਕੋਈ,
ਤਾਂ ਤੁਸਾਂ ਨੇ ਕਦੇ ਵੀ ਇਸਤਰੀ ਉੱਤੇ ਵਾਰ ਨਹੀਂ ਕਰਨਾ, ਕਿਸੇ ਬੀਬੀ ਨੂੰ ਲੁੱਟਣਾ ਨਹੀਂ, ਕਿਸੇ ਬੀਬੀ ਦੀ ਇੱਜ਼ਤ ਨੂੰ ਨਹੀਂ ਲੁੱਟਣਾ, ਬਲਕਿ ਉਹਦੀ ਰਾਖੀ ਕਰਨੀ ਹੈ। ਇਸ ਤਰ੍ਹਾਂ ਦੇ ਬਚਨ ਆਪਣੇ ਪੈਰੋਕਾਰਾਂ ਨੂੰ ਕੀਤੇ ਕਿ ਕਿਸੇ ਵੀ ਇਸਤਰੀ ਦੀ ਇੱਜ਼ਤ ਨੂੰ ਹੱਥ ਨਹੀਂ ਪਾਉਣਾ, ਬਲਕਿ ਇਸਤਰੀ ਦੀ ਬੀਬੀ ਦੀ ਇੱਜ਼ਤ ਦੀ ਰਾਖੀ ਕਰਨੀ ਹੈ।
ਪੁਰਸ਼ ਪਛਾਕਿਓ ਸਿਰ ਕੀ ਪਾਗ।
ਤੇ ਜੇ ਕੋਈ ਪੁਰਸ਼ ਹੋਵੇ, ਬੰਦਾ ਹੋਵੇ, ਉਹਦੇ ਤਨ ਤੇ ਪੁਸ਼ਾਕ ਹੋਵੇ ਤੇ ਸਿਰ ਤੇ ਪੱਗ ਬੰਨੀ ਹੋਵੇ,
ਇਨ ਪੀ ਕੋਈ ਹੱਥ ਨਾ ਲਾਗ,
ਤਾਂ ਕਿਸੇ ਬੰਦੇ ਦੀ ਪੱਗ ਨੂੰ ਵੀ ਹੱਥ ਨਹੀਂ ਲਾਉਣਾ, ਕਿਉਂਕਿ ਪੱਗ ਬੰਦੇ ਵਾਸਤੇ ਇੱਜ਼ਤ ਦੇ ਸਮਾਨ ਹੁੰਦੀ ਹੈ, ਪਗੜੀ ਲੋਕਾਂ ਵਾਸਤੇ ਇੱਜ਼ਤ ਦੇ ਸਮਾਨ ਹੁੰਦੀ ਹੈ। ਭਾਰਤ ਦੇ ਵਿੱਚ ਖਾਲਸਾ ਜੀ, ਪੁਰਾਣੇ ਸਮੇਂ ਦੇ ਵਿੱਚ ਭਾਵੇਂ ਮੁਸਲਮਾਨ ਸਨ, ਭਾਵੇਂ ਹਿੰਦੂ ਸਨ ਤੇ ਭਾਵੇਂ ਸਿੱਖ, ਹਰ ਇੱਕ ਵਿਅਕਤੀ ਆਪਣੇ ਸੀਸ ਤੇ ਪਗੜੀ ਜ਼ਰੂਰ ਰੱਖਦਾ ਸੀ, ਕਿਉਂਕਿ ਪਗੜੀ ਨੂੰ ਇੱਜ਼ਤ ਮੰਨਿਆ ਜਾਂਦਾ ਸੀ, ਪੱਗ ਨੂੰ ਇੱਜ਼ਤ ਕਹਿੰਦੇ ਸੀ ਲੋਕ ਆਪਣੀ। ਸੋ ਇਸ ਕਰਕੇ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਕਿਸੇ ਬੰਦੇ ਦੀ ਪੱਗ ਨੂੰ ਹੱਥ ਨਹੀਂ ਲਾਉਣਾ।
ਦੋਹਰਾ ਮੰਡੀ ਵਾਲੇ ਸੁੱਧ ਸੈਣ ਰਾਜਾ ਵੱਡਾ ਸਦਾਏ।
ਸੋ ਜਿਹੜਾ ਸੁਕੇਤ ਮੰਡੀ ਦਾ ਰਾਜਾ ਸੀ, ਸੁੱਧ ਸੈਣ ਰਾਜਾ ਕਹਿੰਦੇ, ਇਹਦਾ ਨਾਂ ਸੀ ਸੁੱਧ ਸੈਣ ਤੇ ਆਪਣੇ ਆਪ ਦੇ ਵਿੱਚ ਬੜਾ ਵੱਡਾ ਰਾਜਾ ਖਵਾਉਂਦਾ ਸੀ।
ਸੋ ਮਿਲਿਓ ਪਾਤ ਜਿਉਂ ਸੋ ਮੈਂ ਦਿਉ ਬਤਾਏ।
ਸੁੱਧ ਸੈਣ ਰਾਜੇ ਦਾ ਬੰਦਾ ਸਿੰਘ ਬਹਾਦਰ ਦੇ ਨਾਲ ਕਿਸ ਤਰ੍ਹਾਂ ਮਿਲਾਪ ਹੋਇਆ, ਭਾਈ ਰਤਨ ਸਿੰਘ ਭੰਗੂ ਕਹਿੰਦੇ ਹੁਣ ਮੈਂ ਉਹ ਦੱਸਣ ਲੱਗਾ ਹਾਂ।
ਚੌਪਈ ਮੰਡੀ ਵਾਲੇ ਯੋ ਸੁਣ ਪਾਇਆ।
ਕਹਿੰਦੇ ਸੁਕੇਤ ਮੰਡੀ ਦੇ ਰਾਜੇ ਨੂੰ ਜਦੋਂ ਪਤਾ ਲੱਗਾ
ਹੈ ਕਰਾਮਾਤੀ ਬੰਦਾ ਆਇਆ,
ਕਿ ਬੰਦਾ ਬਹਾਦਰ ਕਰਾਮਾਤਾਂ ਦਾ ਮਾਲਕ ਹੈ, ਬੜੀਆਂ ਤਾਕਤਾਂ ਨੇ ਬੰਦਾ ਬਹਾਦਰ ਕੋਲ, ਜਦੋਂ ਪਤਾ ਲੱਗਾ ਰਾਜੇ ਨੂੰ
ਕਰਾਮਾਤ ਗੁਰੂ ਗੋਬਿੰਦ ਸਿੰਘ ਦਈ,
ਕਿ ਇਸ ਬੰਦਾ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ ਕਰਾਮਾਤਾਂ ਦਿੱਤੀਆਂ, ਤਾਕਤਾਂ ਦੇ ਕਰਕੇ ਇਸ ਧਰਤੀ ਤੇ ਭੇਜਿਆ ਹੈ।
ਅਕਾਲ ਕਿਰਪਾ ਹੈ ਜਿਨ ਪਰ ਭਈ,
ਇਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੋ ਗਈ ਹੈ।
ਬੰਦੇ ਕੋ ਸਤਿਗੁਰ ਇਮ ਕਹੀ,
ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ ਬਚਨ ਕਹੇ ਹਨ।
ਔਰ ਮਿਆਨ ਤਲਵਾਰ ਹੈ ਵਹੀ,
ਰਾਜਾ ਕਹਿਣ ਲੱਗਾ ਜਿਵੇਂ ਇੱਕ ਤਲਵਾਰ ਹੁੰਦੀ ਹੈ ਨਾ, ਤਲਵਾਰ ਦੀ ਮਿਆਨਾ ਜਿੰਨੀਆਂ ਮਰਜ਼ੀਆਂ ਕੋਈ ਬਣਾ ਸਕਦਾ, ਇੱਕ ਕਿਰਪਾਨ ਜਾਂ ਤਲਵਾਰ ਹੋਵੇ ਨਾ, ਆਪਾਂ ਸਿੱਧੀ ਭਾਸ਼ਾ ਦੇ ਵਿੱਚ ਲੋਕ ਕਹਿ ਦਿੰਦੇ ਨੇ ਤਲਵਾਰ ਦਾ ਕਵਰ, ਪਰ ਉਹਨੂੰ ਮਿਆਨ ਕਿਹਾ ਜਾਂਦਾ। ਕਹਿੰਦੇ ਮਿਆਨ ਵੱਖੋ ਵੱਖਰੀ ਹੋ ਸਕਦੀ ਹੈ, ਪਰ ਮਿਆਨ ਦੇ ਵਿੱਚ ਪੈਣ ਵਾਲੀ ਤਲਵਾਰ ਇੱਕੋ ਹੈ। ਕਹਿੰਦੇ ਇਸੇ ਤਰ੍ਹਾਂ ਭਾਵੇਂ ਅੱਜ ਬੰਦਾ ਸਿੰਘ ਬਹਾਦਰ ਆਇਆ, ਬੰਦਾ ਸਿੰਘ ਬਹਾਦਰ ਮਿਆਨ ਵੱਖਰੀ ਹੋ ਸਕਦੀ ਹੈ, ਪਰ ਜਿਹੜੀ ਤਾਕਤ ਵਰਤ ਰਹੀ ਹੈ ਉਹ ਤਾਕਤ ਗੁਰੂ ਗੋਬਿੰਦ ਸਿੰਘ ਵਾਲੀ ਵਰਤ ਰਹੀ, ਭਾਵ ਤਲਵਾਰ ਗੁਰੂ ਗੋਬਿੰਦ ਸਿੰਘ ਦੀ ਹੈ ਪਰ ਹੱਥ ਵਿੱਚ ਬੰਦਾ ਸਿੰਘ ਬਹਾਦਰ ਦੇ ਹੈ। ਸੋ ਰਾਜਾ ਕਹਿਣ ਲੱਗਾ ਵੀ ਇਹਦੇ ਵਿੱਚ ਆਪ ਦੀ ਕੋਈ ਤਾਕਤ ਨਹੀਂ, ਤਾਕਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਜੇ ਭਾਈ ਤਾਰੂ ਸਿੰਘ ਜੀ ਦੇ ਵਿੱਚ, ਬਾਬਾ ਦੀਪ ਸਿੰਘ ਜੀ ਦੇ ਵਿੱਚ ਤਾਕਤ ਹੈ ਖਾਲਸਾ ਜੀ, ਤੇ ਉਹ ਤਾਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਕਤ ਹੈ। ਸੋ ਇਸ ਤਰ੍ਹਾਂ ਰਾਜੇ ਨੇ ਕਿਹਾ ਵੀ ਮਿਆਨ ਭਾਵੇਂ ਬਦਲ ਗਿਆ, ਪਰ ਜਿਹੜੀ ਵਿੱਚ ਤਲਵਾਰ ਰੂਪੀ ਤਾਕਤ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ।
ਇਸ ਕਾ ਦਰਸ਼ਨ ਚਾਹੀਏ ਪਾਇਆ,
ਤੇ ਰਾਜਾ ਕਹਿਣ ਲੱਗਾ ਵੀ ਜਾ ਕਰਕੇ ਇਹਦੇ ਨਾਲ ਮੁਲਾਕਾਤ ਕਰੀਏ, ਬੰਦਾ ਸਿੰਘ ਬਹਾਦਰ ਦੇ ਦੀਦਾਰੇ ਕਰੀਏ।
ਹੈ ਕਰਾਮਾਤੀ ਬੰਦਾ ਆਇਆ,
ਕਿਉਂਕਿ ਬੜੀਆਂ ਤਾਕਤਾਂ ਕਰਾਮਾਤਾਂ ਲੈ ਕਰਕੇ ਆਇਆ ਹੈ।
ਬਣੇ ਨਾ ਤਿੰਨ ਸੋ ਵੈਰ ਕਮਾਇਆ,
ਤੇ ਇਸ ਗੁਰੂ ਦੇ ਬੰਦੇ ਦੇ ਨਾਲ ਵੈਰ ਨਹੀਂ ਕਰਨਾ ਚਾਹੀਦਾ, ਵਿਰੋਧ ਤਾਂ ਨਹੀਂ ਕਰਨੀ ਚਾਹੀਦੀ।
ਹੈ ਅਵਤਾਰ ਜਨ ਬੰਦਾ ਆਇਆ,
ਕਿਉਂਕਿ ਇਹ ਤੇ ਕੋਈ ਅਵਤਾਰ ਜਾਪਦਾ ਹੈ, ਜਿਸ ਤਰ੍ਹਾਂ ਅਵਤਾਰ ਹੋਏ ਅਵਤਾਰਾਂ ਵਿੱਚ ਤਾਕਤ ਹੈ, इस तरह प्रचलित हो गया कि बंदा बहादुर भी अवतार है।
लोग लड़ाई सो हराए,
ते जेड़ा भी बंदा सिंह बहादुर नाल लड़ाई करदा ओ हार ही जांदा, जित नहीं सकदा।
क्या जानो फिर कर है क्या है।
तो खालसा जी कहन लगा भी लड़ाई करके लाभ कोई नहीं, हार जावांगे, ते जे हार गए फिर पता नहीं बंदा बहादुर ने की वर्तारा करना है। इस तो वधिया भी बंदा बहादुर नाल जाके मुलाकात करिए।
यहाँ बंदा तो करत चढ़ाई,
सो जिथे बंदा सिंह बहादुर ने डेरा लाया सी,
मोहरे उतरे ओ राजा आई।
कहंदे उथे जेड़ा सुध सैन राजा सीगा सुकेत मंडी दा, ओ बंदा सिंह बहादुर नू मिलन वास्ते आया।
बंदे पैदा कल वकील,
ते राजे ने अपने पहुंचन तो पहला अपने वकील बंदा बहादुर कोल भेज दिते।
मिलने आयो है तुहें बिन दी ढील,
ते ए सद्दा पहुंचाया के सुकेत मंडी दा राजा बिना किसे देरी तो तुहानू मिलन आया है।
मैं सिख तो गुरु नानक घर को,
ते सुकेत मंडी दे राजे ने कहा के मैं गुरु नानक दे घर दा सिख हां। ए सच है, जिस वक्त धन गुरु गोबिंद सिंह महाराज सुकेत मंडी गए ने, खालसा जी अज भी उत्थे सतगुरां दा पावन पवित्र स्थान है। दरिया दे किनारे दे उत्ते पहाड़ी दे उत्ते गुरुद्वारा साहिब बनिया होया है। जदों इस स्थान ते सतगुरु गुरु गोबिंद सिंह महाराज गए ते सच्चे पातशाह दरिया दे कंडे दे इक थड़े दे उत्ते शुभायमान होए, ते ओ पत्थर दा थड़ा अज भी उत्थे मौजूद है जिथे सतगुरु गुरु गोबिंद सिंह विराजमान होए, उत्थे निशान साहिब झुल रहा है। ते सतगुरु गुरु गोबिंद सिंह महाराज नूं इस राजे ने कहा, महाराज मेरी तुहाडे चरणा च अरदास है कि मेरा राज भाग सदा सलामत रहे। कलगियां वाले दे चरणा विच अरदास कीती, ते कहंदे सच्चे पातशाह गुरु गोबिंद सिंह महाराज कोल इक भांडा सी मिट्टी दा जिन्हों हांडी कह दिंदे ने। कहंदे महाराज ने ओ हांडी दरिया दे विच सट्टी, ते महाराज ने तीर हांडी नू मारिया ते हांडी विच छेक हो गया। पर खालसा जी भांडे विच छेक हो जावे पानी विच डुब जांदा, पर कहंदे ओ पानी विच नहीं डुबी दरिया दे विच तैरदी रह गई। ते सतगुरु गुरु गोबिंद सिंह हस के कहण लगे, राजन जैसे बची है तेरी हांडी वैसे बचेगी तेरी मांडी, के जिस तरह तेरी हांडी नहीं डुबी गुरु नानक दी कृपा दे नाल, तेरा राज भी कदे डुबेगा नहीं, तेरा राज सदा अटल रहेगा। ते जिस वक्त अंग्रेज सरकार ने भी पहाड़ियां ते हमले किते, कहंदे जदों सकेत मंडी वल जांदे सी दिसना बंद हो जांदा सी, अज तक सकेत मंडी दे राज दे उत्ते कोई अपना राज स्थापित नहीं कर सकिया, अज तक उहदा राज कायम रहा। ते खालसा जी उथों दा ज्यादातर जेड़ा इलाका है ओ अज भी गुरु गोबिंद सिंह महाराज जी दे नाम ते बोलदा है। पहाड़ां दे विच बिलासपुर रवालसर सकेत मंडी वाल दा इलाका अज भी गुरु गोबिंद सिंह जी दे नाम बोलदा है, ते सतगुरु सच्चे पातशाह दे उत्थे निशान झुलदे ने, ते उत्थे सतगुरु गुरु गोबिंद सिंह महाराज दी कृपा भी उत्थे महाराज दीआं निशानियां भी ने। सतगुरु गुरु गोबिंद सिंह महाराज सच्चे पातशाह दी रबाब है, सतगुरु गुरु गोबिंद सिंह महाराज सच्चे पातशाह जी दी पावन बंदूक है, धन सतगुरु गुरु गोबिंद सिंह महाराज कलगी धर पातशाह जी दा पलंगा है। ते खालसा जी पलंगे दे उत्ते ओ बिस्तरा भी उस समय दा उन्हां ने सांभ के रखिया जेड़ा बिस्तरा सतगुरु गुरु गोबिंद सिंह जी ने वरत्या। सो ए निशानियां दे दर्शन उस स्थान ते जा करके कीते जा सकते, बड़ा रमणीक स्थान है, भजन बंदगी करन वालियां दा उत्थे जा करके बहुत मन लगदा है। सो इस तरह सकेत मंडी दा ए जिहड़ा राजा सी खालसा जी, ये सतगुरु दे घर दा श्रद्धालु सी, ते सुध सैन राजा भी बंदा सिंह बहादुर नू दसदा है कि मैं गुरु नानक दे घर दा सिख हाँ, गुरु नानक दे घर दा सेवक हाँ।
मैं दियो चढ़ावो बैठो तुरको,
सो जदों तो सतगुरु गुरु नानक साहिब महाराज ने निर्मल पंथ चलाया है, असी उदों तो ही गुरु नानक दे घर दे श्रद्धालु बने आ, ते सतगुरु गुरु नानक साहिब महाराज सच्चे पातशाह दे घर दे विच आ करके दसवंद देने आ, चढ़ावे देने आ। सो इस तरह खालसा जी जेड़े भी गुरु घर दे श्रद्धालु रहे उन्हां दीआं वंशजां अज तक भी मौजूद ने। ਉਹਨਾਂ ਦੇ ਅੰਸ਼ਜ ਉਹਨਾਂ ਦੇ ਵੰਸ਼ਜ ਅੱਜ ਤੱਕ ਮੌਜੂਦ ਨੇ। ਜਿਸ ਤਰ੍ਹਾਂ ਰਾਏ ਬੁਲਾਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ ਤੇ ਅੱਜ ਵੀ ਰਾਏ ਬੁਲਾਰ ਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ, ਉਹਦੇ ਵੰਸ਼ਜ ਅੱਜ ਵੀ ਮਿਲ ਜਾਂਦੇ ਨੇ। ਸੋ ਇਸੇ ਤਰ੍ਹਾਂ ਇਸ ਰਾਜੇ ਦੇ ਤੇ ਨਾਹਨ ਦੇਸ਼ ਦਾ ਜੋ ਰਾਜਾ ਮੇਦਨੀ ਪ੍ਰਕਾਸ਼ ਹੋਇਆ, ਉਸ ਨਾਹਨ ਦੇਸ਼ ਦੇ ਰਾਜੇ ਦੇ ਵੰਸ਼ਜ ਅੱਜ ਵੀ ਰਾਜਸਥਾਨ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਕੋਲ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਖਸ਼ੀਆਂ ਨਿਸ਼ਾਨੀਆਂ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਇੱਕ ਸ੍ਰੀ ਸਾਹਿਬ ਉਹਨਾਂ ਦੇ ਕੋਲ ਮੌਜੂਦ ਹੈ। ਸੋ ਜਿਹੜਾ ਵੀ ਗੁਰੂ ਘਰ ਦਾ ਸ਼ਰਧਾਲੂ ਬਣ ਜਾਂਦਾ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸ਼ਰਧਾ ਰੱਖਦਾ, ਖਾਲਸਾ ਜੀ ਇਹ ਘਰ ਦੀ ਵਡਿਆਈ ਹੈ ਵੀ ਜਿਹੜਾ ਗੁਰੂ ਘਰ ਦਾ ਸੇਵਕ ਹੁੰਦਾ, ਸਤਿਗੁਰੂ ਉਹਦੀ ਸਹਾਇਤਾ ਫਿਰ ਆਪ ਕਰਦੇ ਨੇ, ਸਤਿਗੁਰੂ ਉਹਦੀ ਰੱਖਿਆ ਆਪ ਕਰਦੇ ਨੇ। ਤਾਂਹੀਓ ਆਪਾਂ ਰੋਜ਼ਾਨਾ ਪੜ੍ਹਦੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਕੇਵਲ ਘਰ ਵਿੱਚ ਹੀ ਨਹੀਂ, ਕੇਵਲ ਇੱਕ ਸ਼ਹਿਰ ਵਿੱਚ ਹੀ ਨਹੀਂ, ਕੇਵਲ ਇੱਕ ਦੇਸ਼ ਵਿੱਚ ਹੀ ਨਹੀਂ, ਕਹਿੰਦੇ ਜਿੱਥੇ ਮਰਜ਼ੀ ਚਲਿਆ ਜਾ, ਗੁਰੂ ਨਾਨਕ ਤੇ ਇੱਡੀ ਰਹਿਮਤ ਦਾ ਮਾਲਕ ਹੈ, ਦੁਨੀਆਂ ਵਿੱਚ ਜਿੱਥੇ ਮਰਜ਼ੀ ਜਾ ਕੇ ਗੁਰੂ ਨਾਨਕ ਨੂੰ ਆਵਾਜ਼ ਲਾ ਲਵੀ, ਸਤਿਗੁਰੂ ਤੇਰੀ ਸਹਾਇਤਾ ਜ਼ਰੂਰ ਕਰਨਗੇ, ਸਭ ਥਾਈ ਹੋਏ ਸਹਾਏ। ਸੋ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ। ਤੇ ਰਾਜੇ ਨੇ ਦੱਸਿਆ ਕਿ ਅਸੀਂ ਸ਼ੁਰੂ ਤੋਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜੇ ਹਾਂ ਤੇ ਸੱਚੇ ਪਾਤਸ਼ਾਹ ਜੀ ਦੇ ਘਰ ਨੂੰ ਭੇਟਾ ਚੜਾਵੇ ਦੇਨੇ ਹਾਂ।
ਟਕੇ ਪਾਤਸ਼ਾਹੀ ਮੈਥੋਂ ਲਿਓ।
ਸੋ ਕਹਿਣ ਲੱਗਾ ਕਿ ਜੋ ਸਰਕਾਰਾਂ ਦਾ ਸ਼ਾਹੀ ਖਜ਼ਾਨਿਆਂ ਦਾ ਰਿਣ ਹੈ, ਉਹ ਸਾਰਾ ਮਾਮਲਾ ਗੁਰੂ ਨਾਨਕ ਦੇ ਘਰ ਦਾ ਹੈ।
ਮੋਕੋ ਆਪਣੋ ਸਿੱਖ ਬਣਿਓ।
ਤੇ ਬੰਦਾ ਸਿੰਘ ਬਹਾਦਰ ਨੂੰ ਕਿਹਾ ਕਿ ਮੈਨੂੰ ਵੀ ਤੂੰ ਆਪਣਾ ਪੈਰੋਕਾਰ ਬਣਾ, ਆਪਣਾ ਸਿੱਖ ਬਣਾ ਲੈ।
ਦੋਰਾ ਆਪ ਚੜਾਵੋ ਲੈ ਅੱਗੇ ਬੰਦੇ ਮਿਲਿਓ ਆਏ।
ਸੋ ਖਾਲਸਾ ਜੀ ਜਦੋਂ ਚੜਾਵਾ ਲੈ ਕਰਕੇ ਰਾਜਾ ਆਇਆ, ਬੰਦਾ ਸਿੰਘ ਬਹਾਦਰ ਵੀ ਅੱਗੇ ਹੋ ਕਰਕੇ ਰਾਜੇ ਨੂੰ ਮਿਲਦਾ ਹੈ।
ਤਾਂ ਬੰਦੇ ਖੁਸ਼ੀਆਂ ਦੇਈ ਸੋ ਲਿਓ ਗਲ ਲਾਏ।
ਤੇ ਜਦੋਂ ਰਾਜੇ ਨਾਲ ਮਿਲਾਪ ਹੋਇਆ, ਰਾਜੇ ਨਾਲ ਵਿਚਾਰ ਹੋਈ, ਬੰਦਾ ਸਿੰਘ ਬਹਾਦਰ ਨੇ ਬਹੁਤ ਖੁਸ਼ੀ ਮਨਾਈ। ਤੇ ਜਿਹੜਾ ਰਾਜਾ ਸੀਗਾ ਸ਼ੁੱਧ ਸੈਨ ਰਾਜਾ ਸਕੇਤ ਮੰਡੀ ਦਾ, ਇਸ ਦੇ ਨਾਲ ਗੱਲ ਲੱਗ ਕਰਕੇ ਵੀ ਬੰਦਾ ਸਿੰਘ ਬਹਾਦਰ ਨੇ ਮੁਲਾਕਾਤ ਕੀਤੀ, ਬਹੁਤ ਪ੍ਰੇਮ ਵਧਾਇਆ।
ਚੋਪਈ ਬੰਦੇ ਕਿਹੋ ਸੁਣ ਸ਼ੁੱਧ ਸੈਨ ਰਾਜਾ।
ਤੇ ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸ਼ੁੱਧ ਸੈਨ ਰਾਜੇ ਸਕੇਤ ਮੰਡੀ ਦੇ ਰਾਜੇ ਨੂੰ ਬਚਨ ਕੀਤਾ ਕਿ ਮੇਰੀ ਗੱਲ ਸੁਣ ਲੈ।
ਤੁਮ ਦੇ ਸੋਨੈ ਹੋਊ ਬੇ ਰਾਜਾ।
ਕਿ ਤੇਰਾ ਇਹ ਰਾਜ ਸਦਾ ਅਟਲ ਰਹੇਗਾ, ਤੇਰਾ ਰਾਜ ਕਦੇ ਖਤਮ ਨਹੀਂ ਹੋਵੇਗਾ, ਤੇਰਾ ਰਾਜ ਸਦਾ ਤੱਕ ਤੂੰ ਇਸੇ ਤਰ੍ਹਾਂ ਮਾਣਦਾ ਰਵੇਗਾ।
ਰਹੀ ਨਹੀਂ ਤੋਏ ਦੋਖੀ ਸੁਖਾਲੋ।
ਤੇਰਾ ਜਿਹੜਾ ਦੋਖੀ ਹੋਵੇਗਾ, ਜਿਹੜਾ ਤੇਰੇ ਰਾਜ ਨੂੰ ਖਤਮ ਕਰਨਾ ਚਾਹੇਗਾ, ਕਹਿੰਦੇ ਸੁਖਾਲਾ ਨਹੀਂ ਰਵੇਗਾ, ਸੁੱਖਾਂ ਵਿੱਚ ਨਹੀਂ ਰਵੇਗਾ। ਜਿਹੜਾ ਤੇਰੇ ਰਾਜ ਵਾਸਤੇ ਮਾੜੀ ਨੀਯਤ ਰੱਖੇਗਾ, ਆਪਣੇ ਆਪ ਹੀ ਖਤਮ ਹੋ ਜਾਵੇਗਾ।
ਨਹੀਂ ਪਰ ਹੈ ਤੋਹੇ ਦੇਸ਼ ਸੁਕਾ ਕੋ ਕਾਲੋ।
ਕਦੇ ਵੀ ਤੇਰੇ ਦੇਸ਼ ਦੇ ਵਿੱਚ ਕਾਲ ਨਹੀਂ ਪਵੇਗਾ, ਕਿਸੇ ਗੱਲ ਦੀ ਕਮੀ ਨਹੀਂ ਆਵੇਗੀ।
ਜੋ ਕੁਛ ਹੋਵੋਗ ਤੁਮਕੋ ਲੋੜ।
ਸੋ ਜੇ ਤੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਪੈਵੇਗੀ ਜਾਂ ਕਿਸੇ ਚੀਜ਼ ਦੀ ਲੋੜ ਹੋਈ,
ਰੱਖ ਪੁਸਤਕ ਸਭ ਕੰਮ ਹੋਏ ਤੋਰ,
ਤਾਂ ਗੁਰੂ ਨਾਨਕ ਦੇ ਘਰ ਦੀ ਕਿਰਪਾ ਦੇ ਨਾਲ ਸਾਰੇ ਕੰਮ ਰਾਸ ਆਉਣਗੇ। ਸੋ ਖਾਲਸਾ ਜੀ, ਇਹ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ ਕਿ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਤੇ ਸ਼ਰਧਾ ਰੱਖਦਾ ਨਾ, ਜੀਵਨ ਦੇ ਵਿੱਚ ਹਰ ਇੱਕ ਦੇ ਜੀਵਨ ਦੇ ਵਿੱਚ ਜਿੱਥੇ ਮਿੱਤਰ ਹੁੰਦੇ ਨੇ, ਦੋਸਤ ਹੁੰਦੇ ਨੇ, ਉੱਥੇ ਹਰ ਇੱਕ ਦੇ ਜੀਵਨ ਦੇ ਵਿੱਚ ਦੁਸ਼ਮਣ ਵੀ ਜ਼ਰੂਰ ਆਉਂਦੇ ਨੇ। ਸੋ ਪਰ ਜਿਹੜਾ ਆਪਣੇ ਦੁਸ਼ਮਣਾਂ ਵੱਲ ਵੇਖਣ ਦੀ ਬਜਾਏ, ਦੁਸ਼ਮਣਾਂ ਵੱਲ, ਵੈਰੀਆਂ ਵੱਲ, ਈਰਖਾਲੂਆਂ ਵੱਲ ਵੇਖਣ ਦੀ ਬਜਾਏ, ਉਹਨਾਂ ਵੱਲ ਧਿਆਨ ਦੇਣ ਦੀ ਬਜਾਏ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰਦਾ ਨਾ, ਜਿਹੜਾ ਸਤਿਗੁਰੂ ਨੂੰ ਕਹਿੰਦਾ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਿਸ਼ੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ, ਕਿ ਪ੍ਰਮਾਤਮਾ ਜੇ ਤੂੰ ਮੇਰੇ ਵੱਲ ਖੜ ਜਾਵੇ, ਦੁਨੀਆਂ ਸਾਰੀ ਦੁਸ਼ਮਣ ਬਣ ਜਾਵੇ, ਪਰ ਤਾਂ ਵੀ ਪਰਵਾਹ ਨਹੀਂ, ਕਿਉਂਕਿ ਗੁਰੂ ਨਾਨਕ ਨਾਲ ਖੜ ਗਏ ਨੇ। ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ। ਸੋ ਜੇ ਸਤਿਗੁਰੂ ਦੀ ਕਿਰਪਾ ਹੋਵੇ, ਕਹਿੰਦੇ ਵੈਰੀ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ, ਦੋਸਤ ਬਣ ਜਾਂਦੇ ਨੇ। ਸੋ ਖਾਲਸਾ ਜੀ, ਜਿੱਥੇ ਮਹਾਰਾਜ ਦੀ ਬਾਣੀ ਵਿੱਚ ਤਾਕਤ ਹੈ ਕਿ ਭਾਵੇਂ ਦੁਨੀਆ ਤੁਹਾਡੀ ਵੈਰੀ ਬਣ ਜਾਵੇ, ਪਰ ਜੇ ਬਾਣੀ ਦਾ ਪ੍ਰਤਾਪ ਹੋਵੇ, ਲੱਖਾਂ ਵੈਰੀ ਵੀ ਹੋਣ, ਪਰ ਪਰਮਾਤਮਾ ਦਾ ਨਾਮ ਤੁਹਾਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੰਦਾ। ਤੇ ਦੂਸਰਾ, ਜਿਸ ਘਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ, ਮੂਲ ਮੰਤਰ ਹੁੰਦਾ, ਜਾਪ ਸਾਹਿਬ ਹੁੰਦਾ, ਜਪਜੀ ਸਾਹਿਬ ਹੁੰਦਾ, ਉਸ ਘਰ ਦੇ ਵਿੱਚ ਕਿਸੇ ਗੱਲ ਦੀ ਵੀ ਕਮੀ ਨਹੀਂ ਰਹਿੰਦੀ, ਤੋਟ ਨਹੀਂ ਆਉਂਦੀ, ਕਾਲ ਨਹੀਂ ਪੈਂਦਾ। ਉਸ ਘਰ ਦੇ ਵਿੱਚ ਤੋਟ ਨਾ ਆਵੇ, ਵੱਧ ਦੋ ਜਾਈ। ਆਪਾਂ ਅਕਸਰ ਕਹਿੰਦੇ ਹਾਂ ਕਿ ਕਿਸ ਤਰ੍ਹਾਂ ਸਾਡੇ ਸਾਰੇ ਕਾਰਜ ਰਾਸ ਆਉਣਗੇ, ਸਾਡੇ ਕੰਮ ਸਵਾਰੇ ਜਾਣਗੇ। ਖਾਲਸਾ ਜੀ, ਜਿੱਦਣ ਟਕਾ ਦੇ ਨਾਲ ਚੌਂਕੜਾ ਲਾ ਕਰਕੇ ਨਿਤਨੇਮ ਕਰਨਾ ਸ਼ੁਰੂ ਕਰ ਦੇਵਾਂਗੇ, ਆਪਣੇ ਆਪ ਘਰ ਦੀਆਂ ਕਮੀਆਂ ਦੂਰ ਹੋ ਜਾਣਗੀਆਂ। ਪਰ ਅੱਜ ਦੀ ਇਹ ਹੈਰਾਨੀ ਵਾਲੀ ਗੱਲ ਹੈ ਕਿ ਬੰਦਾ ਜਦੋਂ ਬਾਣੀ ਪੜ੍ਹਦਾ, ਨਿਤਨੇਮ ਕਰਦਾ ਤੇ ਬਹੁਤ ਭੱਜ ਦੌੜ ਵਿੱਚ ਕਰਦਾ। ਜੇ ਜਪਜੀ ਸਾਹਿਬ ਕਰਦਾ, ਕਾਹਲੀ ਨਾਲ ਕਰਦਾ, ਭੱਜ ਦੌੜ ਕੇ ਕਰਦਾ, ਦੌੜ ਕੇ ਕਰਦਾ, ਚੱਲਦਾ ਫਿਰਦਾ ਵੀ ਕਰਦਾ। ਵੈਸੇ ਬਾਣੀ ਚੱਲਦੇ ਫਿਰਦੇ ਵੀ ਪੜ੍ਹਦੇ ਰਹੋ, ਪਰ ਦਿਨ ਦੇ ਵਿੱਚ ਘੱਟੋ ਘੱਟ ਇੱਕ ਸਮਾਂ ਜ਼ਰੂਰ ਰੱਖੋ ਵੀ ਜਦੋਂ ਚੌਂਕੜਾ ਲਾ ਕੇ ਟਕਾ ਦੇ ਨਾਲ ਵੀ ਬਾਣੀ ਪੜ੍ਹਨੀ ਹੋਵੇ। ਮਨ ਦੀ ਸ਼ਾਂਤੀ ਤਾਂ ਮਿਲਦੀ ਹੈ, ਮਨ ਦੀ ਬੇਚੈਨੀ ਤਾਂ ਦੂਰ ਹੁੰਦੀ ਹੈ ਜਿੱਦਣ ਘਰ ਦੇ ਕਿਸੇ ਕਮਰੇ 'ਚ ਟਕਾ ਨਾਲ ਬਾਣੀ ਪੜ੍ਹਦੇ। ਸੋ ਅੱਜ ਅਸੀਂ ਨਿਤਨੇਮ ਬਾਣੀ ਪੜ੍ਹਨ ਵੇਲੇ ਭੱਜ ਦੌੜ ਕਰਦੇ ਹਾਂ, ਬਹੁਤ ਕਾਹਲੀ ਕਰਦੇ ਹਾਂ, ਤੇ ਚਾਹੁੰਦੇ ਹਾਂ ਕਿ ਜਿਹੜੀ ਪ੍ਰਾਪਤੀ ਹੈ, ਜਿਹੜੇ ਸਾਡੇ ਕੰਮ ਨੇ, ਉਹ ਬੈਠੇ ਬਿਠਾਈ ਸਾਰੇ ਰਾਸ ਹੋ ਜਾਣ। ਪਰ ਮੈਂ ਬੇਨਤੀ ਕਰਾਂ, ਜਦੋਂ ਤੱਕ ਨਿਤਨੇਮ ਦੌੜ ਦੌੜ ਕੇ ਕਰਾਂਗੇ, ਉਦੋਂ ਤੱਕ ਘਰ ਦੇ ਕੰਮ ਵੀ ਦੌੜ ਦੌੜ ਕੇ ਹੀ ਰਾਸ ਹੋਣਗੇ, ਬੈਠੇ ਬਿਠਾਏ ਰਾਸ ਨਹੀਂ ਹੋਣੇ। ਪਰ ਜਿੱਦਣ ਰੋਜ਼ਾਨਾ ਘਰ ਦੇ ਵਿੱਚ ਚੌਂਕੜਾ ਲਾ ਕੇ ਟਕਾ ਨਾਲ ਬੈਠ ਕੇ ਜਪਜੀ ਸਾਹਿਬ ਕਰਾਂਗੇ ਨਾ, ਤੇ ਜਪਜੀ ਸਾਹਿਬ ਵਿੱਚ ਤਾਕਤ ਹੈ, ਇਹ ਬੈਠੇ ਬਿਠਾਏ ਵੀ ਕੰਮ ਰਾਸ ਕਰ ਦਿੰਦੇ। ਇਹ ਆਪ ਸਾਰੇ ਅਨੁਭਵ ਕਰ ਸਕਦੇ ਹੋ ਜਾਂ ਕਰ ਸਕੋਗੇ ਕਿ ਜਦੋਂ ਸੇਵਾ ਸ਼ੁਰੂ ਕਰ ਲਓਗੇ ਗੁਰੂ ਘਰ ਦੀ, ਬਾਣੀ ਪੜ੍ਹਨੀ ਸ਼ੁਰੂ ਕਰ ਦੋਗੇ, ਤੇ ਜਿਹੜਾ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਦੇ ਮੁਖੋਂ ਤੁਸੀਂ ਆਪ ਸੁਣ ਸਕਦੇ ਹੋ। ਸੇਵਾ ਕਰਨ ਵਾਲੇ ਸੱਜਣ ਇਹ ਗੱਲ ਜ਼ਰੂਰ ਕਰਦੇ ਆ ਕਿ ਪਤਾ ਹੀ ਨਹੀਂ ਲੱਗਦਾ ਕਿ ਗੁਰੂ ਨੇ ਕਿਸ ਤਰ੍ਹਾਂ ਸਾਰੇ ਕੰਮ ਕਰ ਦਿੱਤੇ। ਸੋ ਜਦੋਂ ਗੁਰੂ ਦੇ ਹੋ ਜਾਂਦੇ ਹਾਂ, ਜਦੋਂ ਅਸੀਂ ਗੁਰੂ ਦੇ ਹੋ ਜਾਂਦੇ ਹਾਂ, ਸਾਡੇ ਕੰਮ ਵੀ ਗੁਰੂ ਦੇ ਹੋ ਜਾਂਦੇ ਨੇ, ਫਿਰ ਸਾਡੇ ਕੰਮ ਵੀ ਗੁਰੂ ਆਪ ਸਵਾਰ ਦਿੰਦਾ। ਸੋ ਇਸ ਕਰਕੇ ਇਤਿਹਾਸ ਸੁਣਨ ਵੇਲੇ ਸੇਧ ਲੈਣੀ ਚਾਹੀਦੀ ਹੈ ਵੀ ਗੁਰੂ ਘਰ ਤੇ ਭਰੋਸਾ ਰੱਖੀਏ, ਗੁਰੂ ਘਰ ਦੇ ਪੱਕੇ ਸ਼ਰਧਾਲੂ ਬਣੀਏ। ਸੋ ਖਾਲਸਾ ਜੀ, ਬੰਦਾ ਸਿੰਘ ਬਹਾਦਰ ਨੂੰ ਕਿਹਾ ਵੀ ਕਦੇ ਵੀ ਤੇਰਾ ਰਾਜ ਖਤਮ ਨਹੀਂ ਹੋਵੇਗਾ। ਇਸ ਤਰ੍ਹਾਂ ਸੁਕੇਤ ਮੰਡੀ ਦੇ ਰਾਜੇ ਨੂੰ ਬਚਨ ਕਰ ਦਿੱਤੇ ਕਿ ਨਾ ਤੇਰੇ ਦੇਸ਼ ਦੇ ਵਿੱਚ ਕਦੇ ਕਾਲ ਪਵੇਗਾ, ਨਾ ਤੇਰੇ ਦੇਸ਼ ਦੇ ਦੋਖੀ ਸੁਖੀ ਰਹਿਣਗੇ, ਆਪਣੇ ਆਪ ਹੀ ਖਤਮ ਹੋ ਜਾਣਗੇ।
ਹੈ ਵਿਦਿਆ ਸਭ ਇਸਕੇ ਮਾਹੇ।
ਤੇ ਖਾਲਸਾ ਜੀ, ਬੰਦਾ ਸਿੰਘ ਬਹਾਦਰ ਨੇ ਆਪਣੀ ਇੱਕ ਪੁਸਤਕ ਵੀ ਦੇ ਦਿੱਤੀ ਸਿੱਧੀਆਂ ਵਾਲੀ ਕਿ ਇਸ ਦੇ ਵਿੱਚ ਸਿੱਧੀਆਂ ਨੇ ਮੰਤਰ ਨੇ, ਇਹ ਪੜ੍ਹ ਲਵੀ।
ਜੋ ਚਾਹੋ ਸੋ ਲੇਹੋ ਕਮਾਏ।
ਜੋ ਵੀ ਤੈਨੂੰ ਚਾਹੀਦਾ ਹੋਇਆ ਤੂੰ ਆਪਣੇ ਆਪ ਕਮਾ ਲਵੀ।
ਦੋਹਰਾ ਉਸ ਪੁਸਤਕ ਕੋ ਇੱਕ ਸੇ ਇੱਕ ਪਤਰੋ ਉਸ ਮਾਈ ਹੱਥ ਆਏ।
ਸੋ ਕਹਿੰਦੇ ਉਹ ਜਿਹੜੀ ਕਿਤਾਬ ਸੀ ਨਾ ਬੰਦਾ ਸਿੰਘ ਬਹਾਦਰ ਕੋਲ ਰਿਧੀਆਂ ਸਿੱਧੀਆਂ ਦੀ, ਕਹਿੰਦੇ ਉਹ ਕਿਤਾਬ ਦਾ ਇੱਕ ਪੱਤਰਾ ਇੱਕ ਪੰਨਾ ਬੰਦਾ ਸਿੰਘ ਬਹਾਦਰ ਦੀ ਘਰ ਵਾਲੀ ਕੋਲ ਆ ਗਿਆ ਸੀ, ਉਹਦੀ ਘਰ ਵਾਲੀ ਨੂੰ ਪ੍ਰਾਪਤ ਹੋ ਗਿਆ ਸੀ।
ਜਿਸ ਬਾਬੇ ਸਾਹਿਬ ਸਿੰਘ ਕੋ ਦੀਨੋ ਪਰਚੋ ਲਗਾਏ।
ਜਿਸ ਨੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਵੰਸ਼ਜਾਂ ਦੇ ਵਿੱਚੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ ਨੇ। ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਨੂੰ ਇਸ ਮਾਈ ਨੇ ਕਰਾਮਾਤ ਵੀ ਵਿਖਾਈ ਸੀ, ਆਪਣੀ ਕਲਾ ਵੀ ਵਿਖਾਈ ਸੀ।
ਚੌਪਈ ਉਸ ਮਾਈ ਕੋਈ ਮਹੱਥ ਆਈ।
ਸੋ ਕਿਸ ਤਰ੍ਹਾਂ ਉਸ ਮਾਈ ਦੇ ਹੱਥ ਉਹ ਪੱਤਰਾ ਲੱਗਾ ਉਸ ਪੁਸਤਕ ਦਾ, ਉਹ ਹੁਣ ਆਪਾਂ ਸੁਣਨਾ ਕਰੀਏ।
ਬੰਦੇ ਨਾਰੀ ਉਨ ਟਹਿਲ ਕਮਾਈ।
ਕਿ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਵਿਆਹ ਹੋਇਆ ਤੇ ਖਾਲਸਾ ਜੀ ਬੰਦਾ ਸਿੰਘ ਬਹਾਦਰ ਦੀ ਟਹਿਲ ਕੀਤੀ, ਹੁਣ ਜਦੋਂ ਘਰ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਤੇ ਆਪਣੇ ਆਪ ਹੀ ਉਹ ਕਿਤਾਬ ਹੱਥ ਲੱਗ ਗਈ।
ਉਤੀ ਬੰਦੇ ਨਾਰੀ ਕਿਤੇ ਜੇਜੋ ਵੱਲ।
ਕਹਿੰਦੇ ਜੇਜੋ ਇਲਾਕਾ ਉਸ ਵੱਲ ਦੀ ਬੰਦਾ ਸਿੰਘ ਬਹਾਦਰ ਦੀ ਇਸਤਰੀ ਰਿਹਾ ਕਰਦੀ ਸੀ।
ਤੇ ਕਰੀ ਸੇਵਾ ਥੀ ਰੋੜੀ ਚੱਲ।
ਉਸਨੇ ਬੰਦਾ ਸਿੰਘ ਬਹਾਦਰ ਦੀ ਬਹੁਤ ਸੇਵਾ ਕੀਤੀ ਸੀ।
ਦੋਹਰਾ ਬੰਦੇ ਨਾਰੀ ਕੋ ਪਰਚੋ ਇੱਕ ਮੈਂ ਦਿਓ ਲਿਖਾਏ।
ਸੋ ਕਹਿੰਦੇ ਬੰਦਾ ਬਹਾਦਰ ਦੀ ਇਸਤਰੀ ਨੂੰ एक पत्रे दे विचों जेड़ियां जेड़ियां करामातां प्राप्त होईयां उहदे विचों भाई रतन सिंह पंगू केवल एक करामात बारे हुण दसण लगे ने।
और अनेक परचे लिखे ग्रंथ बड़ो बढ़ जाए,
क्योंकि कहंदे करामातां ते बहुत सन पर कहंदे जे सारियां दा विस्थार लिखण लग जाइए ते ग्रंथ वध जावेगा। पर केवल ते केवल झलक मात्र वास्ते बंदा सिंह बहादुर दी इस्त्री नूं मिली पुस्तक दे पत्रे दे विच्चों प्राप्त होईयां करामातां दे विच्चों एक करामात बारे दस देने।
चौपाई जो जो जे जो वल जसवाल हुत राजा,
कहंदे ने जे जो दा राजा होया जसवाल उदा नाम सी,
बिना पुत्र सो जात अकाजा,
कहंदे उदे घर दे विच पुत्र कोई नहीं सी राजे दे घर विच ते उन्हूं इस तरह लगा भी हुण घर दे विच जदों पुत्र ना होवे ना ते राजियां दे घर विच जदों पुत्र नहीं सी हुंदा उन्हां नूं इह डर रहिंदा सी भी राज गद्दी कौण संभालेगा। इस करके राजे महाराजे शुरू तों रिशियां मुनियां कोल जा करके सदा कहिंदे भी सानूं पुत्र दे जिहड़ा साडी गद्दी ते आ करके बवे। सो कहिंदे जसवाल राजे दे घर दे विच पुत्र नहीं सी ते उन्हूं इस तरह लगा के मेरे तो बाद इस राज गद्दी दा दावेदार कौन होवेगा।
राजा पंडोरी महंते टिक गयो,
ते कहंदे पंडोरी दे विच एक महंत सी, कहंदे राजा उस महंत दे कोल गया के महंत कोल जा करके दुआ बेनती करोना हां,
उसको काज ना उसते भयो,
पर कहंदे महंत ने हाथ खड़े कर दिते के मैं तेरी अरदास बेनती नहीं कर सकदा।
उत वड भाग सिंह घर गुण आणी,
ते कहंदे खालसा जी उस तो बाद फिर वो राजा वड भाग सिंह दे डेरे भी गया जेड़ा अज भी आपां वेखदे आ के आनंदपुर साहब तो अगाह जा करके बड़भाग सिंह दा डेरा आउंदा है ते अज भी थावां थावां ते उसदे डेरे ने ते लोकां दे विच वहम भरम पखंड भी बहुत चलदा बड़भाग सिंह दे नां ते। कोई गद्दियां ला करके चौंकियां देई जांदा के बड़भाग सिंह आ गया, पर खालसा जी बेनती करां भी गुरु नानक दे घर दे विच इदां दी किसे भी मनमत नूं किसे गल दी मनमत नूं बिलकुल भी प्रवानगी नहीं। गुरु का सिख केवल ते केवल गुरु घर दा परमात्मा दा अकाल पुरख वाहिगुरु तो ही मंगदा है, पर लोकां दे विच उलझणा पाईआं जांदियां ते इस तरह दीआं गल्लां प्रचलित कीतीआं गईआं कि आनंदपुर साहिब दी यात्रा ही तां सफल हुंदी है जे वडभाग सिंह कोल जाके, पर ना तां लोकां ने वडभाग सिंह दा इतिहास पढ़िया ना इह पता कि कौण है कित्थों आया ते सिंह साहिब बाबा जस्सा सिंह आलूवालिया नाल वडभाग सिंह दीआं की बातां होईआं ते किस तरह पंथ दे किते बचना तो वडभाग सिंह मुकर गया भज गया उन्हां गल्लां बारे बिलकुल भी नहीं पता जिस करके पंथ ने फैसला लिया सी कि अज तो बाद इस दे नाल वडभाग सिंह नाल कोई मेल मिलाप नहीं रखिया जाएगा। पर लोग डरदे साडे प्रचारक भी इस गल्लों दसदे नहीं कि संगत ना टुट जावे, पर संगत नूं को सच दसो जो गुरु नानक ने कहा। सो इस ग्रंथ दे विच अगे सरवण भी करांगे वडभाग सिंह बारे भी किस तरह बाबा जस्सा सिंह आलूवालिया नाल बाबा दीप सिंह जी नाल मुलाकात हुई ते पंथ दे नाल कीते वादियां तो मुकर गया ते बाद विच गद्दी ला करके अपनी पूजा करवाउणी शुरू कर दित्ती जो गुरु गोबिंद सिंह ने बिलकुल मना किता कि अज तो बाद दे डम गुरु नहीं चलाउणे केवल ते केवल गुरु ग्रंथ साहिब महाराज दे पुजारी बनना ते जेड़ा भी सच्चे दिलों गुरु शब्द दे लड़ लगेगा जो भी शब्द कोलों मंगेगा परमात्मा कोलों मंगेगा गुरु नानक उहदी झोली विच दात पाउणगे। सो कहंदे राजा पहला महंत कोल गया उत्थों गल नहीं बनी फिर वडभाग सिंह कोल चलिया गया पर कहंदे उत्थों जा करके भी उहदी अरदास नहीं सुनी गई गल ना बनी। सो इस तरह कहंदे हजे तक भटकना लगी हुई सी
तां कली उस राजे राणी,
तां कहंदे उस तो बाद राजे ने की किता अपनी राणी नूं बंदा सिंह बहादुर दी स्त्री कोल भेजिया
और अनेक सिद्धन घर गई,
पर कहंदे ओदी स्त्री कोल पहुंचण तो पहला भी बड़े सिद्धां पुरशां कोल जा करके पीरां फकीरां कोल जा करके बेनतियां कीतियां पर कहंदे किते भी बेनती नहीं सी पूरी हो रही क्योंकि खालसा जी ये बंदे दे मन दी भटकना हुंदी है कि जे एक थां ते अरदास पूरी ना होई होवे बंदा कहंदा भी बाबा नवा लभ लिए इत्थों ते गल बनदी नहीं। जे एक गुरु घर दे विच मन लो आ रहे आ उत्थे आ करके अरदास नहीं पूरी होई बंदा कहंदा भी गुरुद्वारा नवा लभो जां बाबा नवा लभो, पर ਜਿਹਦੀ ਗੁਰੂ ਨਾਨਕ ਦੇ ਘਰ ਤੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੋਂ ਪੂਰੀ ਨਹੀਂ ਪਈ, ਦੁਨੀਆਂ ਤੇ ਜਿੱਥੇ ਮਰਜ਼ੀ ਭਟਕਲੇ ਪੂਰੀ ਪੈ ਨਹੀਂ ਸਕਦੀ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿਚੂਕ, ਆਂਦੇ ਇੱਕ ਨਾ ਲੱਗ ਗਈ ਜੋ ਬਾਂਸ ਵਜਾਈਏ ਫੂਕ, ਕਿ ਸੱਚਾ ਸਤਿਗੁਰੂ ਕੀ ਕਰੇ। ਜਦੋਂ ਖਾਲਸਾ ਜੀ ਆਪਾਂ ਦੁੱਧ ਵਿੱਚ ਭਾਂਡਾ ਪਾਉਣਾ ਹੋਵੇ ਨਾ, ਜੇ ਭਾਂਡਾ ਬਰਤਨ ਮੁੱਧਾ ਹੋਵੇ ਪੁੱਠਾ ਹੋਵੇ ਤੇ ਦੁੱਧ ਭਾਂਡੇ ਵਿੱਚ ਨਹੀਂ ਪੈ ਸਕਦਾ। ਇਸੇ ਤਰ੍ਹਾਂ ਜਦੋਂ ਤੱਕ ਗੁਰੂ ਘਰ ਦੇ ਵਿੱਚ ਆ ਕਰਕੇ ਮਨ ਰੂਪੀ ਭਾਂਡਾ ਸਿੱਧਾ ਨਹੀਂ ਕਰਦੇ, ਉਦੋਂ ਤੱਕ ਗੁਰੂ ਘਰ ਚੋਂ ਦਾਤ ਨਹੀਂ ਮਿਲਦੀ। ਤੇ ਜਦੋਂ ਮਨ ਰੂਪੀ ਭਾਂਡਾ ਸਿੱਧਾ ਹੋ ਜਾਂਦਾ ਫਿਰ ਕਹਿੰਦੇ ਦਾਤ ਮੰਗਣੀ ਨਹੀਂ ਪੈਂਦੀ, ਗੁਰੂ ਸਾਹਿਬ ਆਪਣੇ ਆਪ ਹੀ ਦਾਤ ਝੋਲੀ ਵਿੱਚ ਪਾ ਦਿੰਦੇ ਨੇ। ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ, ਕਿ ਇੱਕ ਜਾਂ ਦੋ ਨਹੀਂ ਸਤਿਗੁਰੂ ਸਾਰੇ ਕਾਰਜ ਰਾਸ ਕਰ ਦਿੰਦੇ ਨੇ ਜੇ ਕਿਤੇ ਮਨ ਰੂਪੀ ਭਾਂਡਾ ਸਿੱਧਾ ਹੋ ਜਾਵੇ। ਸੋ ਇਸ ਕਰਕੇ ਸਦਾ ਇੱਕ ਦਰ ਦੇ ਹੋ ਕਰਕੇ ਜਦੋਂ ਬੰਦਾ ਬਹਿ ਜਾਂਦਾ ਨਾ, ਜਦੋਂ ਇੱਕ ਦੇ ਲੜ ਲੱਗ ਜਾਂਦਾ ਤੇ ਇੱਕ ਦੇ ਲੜ ਲੱਗਿਆਂ ਸਤਿਗੁਰੂ ਭਵ ਸਾਗਰ ਤਰਾ ਦਿੰਦੇ ਨੇ। ਸੋ ਖਾਲਸਾ ਜੀ ਇਸ ਤਰ੍ਹਾਂ ਰਾਜੇ ਨੂੰ ਰਾਜੇ ਦੀ ਰਾਣੀ ਨੂੰ ਭਟਕਣਾ ਲੱਗੀ ਰਹੀ, ਪਰ ਕਿਤੋਂ ਵੀ ਅਰਦਾਸ ਪੂਰੀ ਨਾ ਹੋਈ।
ਔਲਾਦ ਨਾ ਉਨਕੋ ਕਿਸ ਤੈ ਆਈ,
ਕਹਿੰਦੇ ਕਿਤੋਂ ਵੀ ਔਲਾਦ ਦਾ ਸੁਖ ਪ੍ਰਾਪਤ ਨਾ ਹੋਇਆ।
ਉਨਕੀ ਚਿੰਤਨ ਕਿਨਹਿ ਮਿਟਾਈ,
ਸੋ ਕਿਸੇ ਨੇ ਵੀ ਉਹਨਾਂ ਦੇ ਮਨ ਦੀ ਚਿੰਤਾ ਦੂਰ ਨਾ ਕੀਤੀ।
ਇਹ ਨਿਜ ਚਿੰਤਾ ਉਸ ਜੀ ਉਖਾਈ,
ਸੋ ਕਹਿੰਦੇ ਇਸ ਤਰ੍ਹਾਂ ਦਿਨ ਰਾਤ ਆਪਣੇ ਔਲਾਦ ਦੀ ਆਪਣੇ ਪੁੱਤਰ ਦੀ ਚਿੰਤਾ ਉਹਨਾਂ ਨੂੰ ਖਾ ਰਹੀ ਸੀ।
ਵੱਡੋ ਹੰਦੇ ਸੋ ਯੈ ਜਗ ਮਾਹੇ,
ਕਿ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਰਾਜ ਚੱਲੇਗਾ, ਰਾਜ ਗੱਦੀ ਤੇ ਕੌਣ ਬੈਠੇਗਾ।
ਬਿਨ ਔਲਾਦ ਘਰ ਬਿਰਥੇ ਜਾਹੇ,
ਔਲਾਦ ਤੋਂ ਬਿਨਾਂ ਘਰ ਵਿਅਰਥ ਹੋ ਜਾਂਦੇ ਨੇ। ਜਿਨ੍ਹਾਂ ਦੇ ਘਰ ਵਿੱਚ ਔਲਾਦ ਨਾ ਹੋਵੇ ਘਰ ਦੇ ਵਿੱਚ ਰੌਣਕ ਨਹੀਂ ਰਹਿੰਦੀ।
ਦੋਹਰਾ ਉਹਾ ਕਿਸੇ ਨੇ ਆਏ ਕਹੀ, ਇੱਕ ਬੰਦੇ ਨਾਰੇ ਅਖਾਏ,
ਕਹਿੰਦੇ ਜਦੋਂ ਥਾਂ ਥਾਂ ਤੇ ਭਟਕਦੇ ਰਹੇ ਕਿਸੇ ਨੇ ਆਖਿਆ ਵੀ ਇੱਥੇ ਇੱਕ ਬੰਦਾ ਸਿੰਘ ਬਹਾਦਰ ਦੀ ਇਸਤਰੀ ਹੈ ਤੇ ਉਹਦੇ ਹੱਥ ਵਿੱਚ ਪੁਸਤਕ ਮਿਲੀ ਹੈ। ਉਹ ਬੰਦਾ ਸਿੰਘ ਬਹਾਦਰ ਦੀ ਪੁਸਤਕ ਸੀ ਤੇ ਉਹਦੇ ਵਿੱਚੋਂ ਉਹਨੂੰ ਤਾਕਤਾਂ ਕਰਾਮਾਤਾਂ ਪ੍ਰਾਪਤ ਹੋਈਆਂ ਨੇ।
ਜੋ ਮੁਖ ਤੇ ਵੈ ਬਚਨ ਕਾ ਬਚ ਕਹੇ, ਸੋ ਉਨ ਬਿਰਥ ਹੋ ਜਾਏ, ਤੇ
ਜਦੋਂ ਉਹ ਆਪਣੇ ਮੁਖ ਤੋਂ ਕੋਈ ਬਚਨ ਕਰਦੀ ਹੈ ਉਹ ਬਚਨ ਖਾਲੀ ਨਹੀਂ ਜਾਂਦਾ।
ਚੌਪਈ ਤੋ ਉਨ ਸੁਣਤੇ ਐਸ ਚਿਤ ਆਈ,
ਕਹਿੰਦੇ ਫਿਰ ਰਾਜੇ ਨੂੰ ਜਦੋਂ ਇਹ ਪਤਾ ਲੱਗਾ ਤੇ ਕਹਿੰਦੇ ਮਨ ਦੇ ਵਿੱਚ ਵਿਚਾਰ ਆਈ,
ਜਿਮ ਅਤੇ ਪਿਆਸੇ ਨੀਰ ਦਸਈ,
ਕਿ ਕਿਸ ਤਰ੍ਹਾਂ ਜਿਵੇਂ ਕਹਿੰਦੇ ਕੋਈ ਬਹੁਤ ਪਿਆਸਾ ਬੰਦਾ ਹੋਵੇ ਨਾ ਤੇ ਪਿਆਸੇ ਬੰਦੇ ਨੂੰ ਪਾਣੀ ਲੱਭ ਜਾਵੇ ਤੇ ਬਹੁਤ ਚਾਅ ਚੜ੍ਹਦਾ ਖੁਸ਼ੀ ਹੁੰਦੀ ਹੈ ਕਿ ਪਿਆਸ ਬੁੱਝ ਜਾਵੇਗੀ। ਕਹਿੰਦੇ ਇਸ ਤਰ੍ਹਾਂ ਰਾਜੇ ਨੂੰ ਵੀ ਇਸ ਤਰ੍ਹਾਂ ਲੱਗਾ ਕਿ ਹੁਣ ਚਿੰਤਾ ਦੂਰ ਹੋ ਜਾਵੇਗੀ।
ਪਰ ਉਨਕੋ ਬਹੁਤ ਸੋਚੈ ਹੋਈ,
ਪਰ ਕਹਿੰਦੇ ਉਹਦੇ ਮਨ ਦੇ ਵਿੱਚ ਹੋਰ ਵੀ ਸੋਚਾਂ ਬਹੁਤ ਚੱਲ ਰਹੀਆਂ ਸਨ।
ਇਮਹ ਮੌਸੇ ਮਿਲਾਵੇ ਕੋਈ,
ਕਿ ਅਸੀਂ ਕਿਸ ਤਰ੍ਹਾਂ ਜਾ ਕਰਕੇ ਬੰਦਾ ਸਿੰਘ ਬਹਾਦਰ ਦੀ ਇਸਤਰੀ ਨੂੰ ਮਿਲਾਂਗੇ।
ਦੋਹਰਾ ਢੂੰਡ ਪਾਲ ਸੋ ਤਹਿ ਪੁਜੀ, ਜੈ ਹੁਤੀ ਬੰਦੇ ਕੀ ਜੋਏ।
ਸੋ ਕਹਿੰਦੇ ਨੇ ਖੋਜ ਭਾਲ ਕਰਕੇ ਪਤਾ ਕਰਕੇ ਬੰਦਾ ਸਿੰਘ ਬਹਾਦਰ ਦੀ ਇਸਤਰੀ ਦਾ ਟਿਕਾਣਾ ਪਤਾ ਲੱਗਾ।
ਜਾਏ ਚੜਾਵੋ ਉਨ ਤਰਿਓ ਆਗੇ ਰਹੀ ਲਖਲੋਏ,
ਤੇ ਕਹਿੰਦੇ ਜਾ ਕਰਕੇ ਚੜਾਵਾ ਦੇ ਕਰਕੇ ਉਹਦੇ ਅੱਗੇ ਖੜ ਗਏ।
ਚੌਪਈ ਤੋ ਸੰਤਨੀ ਐਸੇ ਉਚਾਰਾ,
ਤਾਂ ਬੰਦਾ ਸਿੰਘ ਬਹਾਦਰ ਦੀ ਇਸਤਰੀ ਉਹਨਾਂ ਨੂੰ ਵੇਖ ਕੇ ਬਚਨ ਕਰਨ ਲੱਗੀ।
ਅਮਲਾ ਇੱਕ ਕਿਆ ਕੰਮ ਤੁਹਾਰਾ,
ਕਿ ਅਸੀਂ ਤੇ ਗਰੀਬੜੇ ਜਿਹੇ ਬੰਦੇ ਆ, ਅਸੀਂ ਤੁਹਾਡੇ ਕਿਸ ਤਰ੍ਹਾਂ ਕੰਮ ਆ ਸਕਦੇ ਹਾਂ।
ਵੱਡੇ ਮਹੰਤ ਗੁਰੂ ਅਨਪੈ ਜਾਓ,
ਜਿਹੜੇ ਵੱਡੇ ਵੱਡੇ ਸੰਤ ਮਹੰਤ ਨੇ ਉਹਨਾਂ ਕੋਲ ਜਾਓ, ਪੀਰਾਂ ਫਕੀਰਾਂ ਕੋਲ, ਮੈਂ ਗਰੀਬੜੀ ਤੁਹਾਡੇ ਕੀ ਕੰਮ ਆਵਾਂਗੀ।
ਹਮ ਗਰੀਬਨ ਤੇ ਤੁਮ ਕਿਆ ਚਾਹੋ,
ਤੁਸੀਂ ਸਾਡੇ ਤੋਂ ਗਰੀਬਾਂ ਤੋਂ ਕੀ ਚਾਹੁੰਦੇ ਹੋ।
ਉਨਹੀ ਕੀ ਤੁਮ ਸੇਵਾ ਕਰੋ,
ਜਾਓ ਕਿਤੇ ਪੀਰਾਂ ਫਕੀਰਾਂ ਸੰਤਾਂ ਮਹੰਤਾਂ ਦੀ ਜਾ ਕਰਕੇ ਸੇਵਾ ਕਰੋ।
ਉਨਹੀ ਆਗੇ ਚੜ੍ਹਤੀ ਧਰੋ,
ਉਹਨਾਂ ਦੇ ਆਗੇ ਜਾ ਕਰਕੇ ਚੜਾਵਾ ਧਰੋ ਜਿਨ੍ਹਾਂ ਤੁਹਾਡੀ ਫਰਿਆਦ ਸੁਣਨੀ ਹੈ।
ਉਨਹੀ ਕੋ ਬੋ ਦਰਬ ਪਿਆਰੀ,
ਉਹਨਾਂ ਨੂੰ ਜਾ ਕਰਕੇ ਧਨ ਦੋ ਜਿਨ੍ਹਾਂ ਨੂੰ ਧਨ ਪਿਆਰਾ ਹੈ।
ਅਸੀਂ ਰੁੱਖੀ ਮਿੱਸੀ ਖਾਏ ਸੋਏ ਸੁਖਾਰੀ,
ਅਸੀਂ ਤਾਂ ਰੁੱਖੀ ਮਿੱਸੀ ਖਾ ਕਰਕੇ ਸੋ ਕੇ ਗੁਜ਼ਾਰਾ ਕਰਨ ਵਾਲੇ ਹਾਂ।
ਦੋਰਾ ਯੋ ਸੁਨ ਰਾਣੀ ਦਵੈ ਉਸੇ ਗੈ ਪਦ ਪਰੀ ਲਪਟਾਏ,
ਕਹਿੰਦੇ ਜਦੋਂ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੀ ਇਸਤਰੀ ਨੇ ਬਚਨ ਕੀਤੇ ਤੇ ਖਾਲਸਾ ਜੀ ਉਹਦੇ ਚਰਨਾਂ ਨੂੰ ਰਾਜੇ ਦੀ ਰਾਣੀ ਨੇ ਇੱਕੋ ਦਮ ਘੁੱਟ ਕੇ ਪਕੜ ਲਿਆ।
ਹਸ ਕਰ ਬਚਨ ਸੋ ਕਰ ਦਿਓ ਮਾਲਕ ਆਸ ਪੁਜਾਏ।
ਕਹਿੰਦੇ ਜਦੋਂ ਰਾਜੇ ਤੇ ਰਾਣੀ ਨੇ ਬੰਦਾ ਸਿੰਘ ਬਹਾਦਰ ਦੀ ਇਸਤਰੀ ਪਕੜ ਲਈ ਤੇ ਬੰਦਾ ਸਿੰਘ ਬਹਾਦਰ ਦੀ ਇਸਤਰੀ ਨੇ ਹੱਸ ਕੇ ਕਹਿ ਦਿੱਤਾ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੁਹਾਡੀ ਆਸ ਪੁਜਾਵੇ, ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੁਹਾਡੀ ਆਸ ਪਜਾਉਣ।
ਚੋ ਪਈ ਦੋ ਗੁਣ ਕੈ ਸਿਰ ਹੱਥ ਲਗਾਏ
ਤੇ ਕਹਿੰਦੇ ਦੋਵਾਂ ਦੇ ਸਿਰ ਤੇ ਹੱਥ ਧਰ ਦਿੱਤਾ।
ਦੋਨ ਆਦਰ ਸਹਿਤ ਉਠਾਏ
ਤੇ ਮੋਢਿਆਂ ਤੋਂ ਪਕੜ ਕਰਕੇ ਦੋਵਾਂ ਨੂੰ ਬਹੁਤ ਸਤਿਕਾਰ ਦੇ ਨਾਲ ਆਦਰ ਦੇ ਨਾਲ ਖੜਾ ਕੀਤਾ ਕਿ ਮੇਰੇ ਪੈਰਾਂ ਦੇ ਵਿੱਚ ਡਿੱਗਣ ਨਾਲੋਂ ਰੱਬ ਦੇ ਪੈਰਾਂ ਵਿੱਚ ਜਾ ਕੇ ਡਿੱਗੋ। ਕਿਉਂਕਿ ਖਾਲਸਾ ਜੀ, ਇੱਕ ਮੈਂ ਬੇਨਤੀ ਅਕਸਰ ਕਰਦਾ ਕਿ ਮੰਗਤੇ ਉਸ ਪਰਮਾਤਮਾ ਦੇ, ਉਸ ਸਤਿਗੁਰੂ ਦੇ ਬਣੀਏ। ਉਸ ਸਤਿਗੁਰੂ ਦੇ ਮੰਗਤੇ ਬਣ ਕੇ ਕੋਈ ਸਾਨੂੰ ਮੰਗਤਾ ਨਹੀਂ ਕਹਿੰਦਾ, ਬਣ ਕੇ ਦੁਨੀਆਂ ਦਾ ਬਾਦਸ਼ਾਹ ਕਹਿੰਦਾ। ਜਿਹੜਾ ਰੱਬ ਦਾ ਮੰਗਤਾ ਬਣ ਜਾਂਦਾ ਨਾ, ਤੇ ਰੱਬ ਦਾ ਜਿਹੜਾ ਮੰਗਤਾ ਹੁੰਦਾ ਉਹਨੂੰ ਰੱਬ ਮੰਗਤਾ ਨਹੀਂ ਰਹਿਣ ਦਿੰਦਾ, ਦੁਨੀਆਂ ਦਾ ਬਾਦਸ਼ਾਹ ਬਣਾ ਦਿੰਦਾ। ਪਰ ਜਿਹੜਾ ਦੁਨੀਆਂ ਦਾ ਮੰਗਤਾ ਹੁੰਦਾ ਨਾ, ਤੇ ਲੋਕ ਉਹਨੂੰ ਮੰਗਤਾ ਕਹਿੰਦੇ ਨੇ, ਭਿਖਾਰੀ ਕਹਿੰਦੇ ਨੇ, ਇਹੀ ਕਹਿੰਦੇ ਨੇ ਵੀ ਇਹ ਤੇ ਮੰਗਦਾ ਹੀ ਰਹਿੰਦਾ। ਇਸ ਕਰਕੇ ਦੁਨੀਆਂ ਦੇ ਮੰਗਤੇ ਬਣਨ ਨਾਲੋਂ ਰੱਬ ਦੇ ਮੰਗਤੇ ਬਣੀਏ, ਪਰਮਾਤਮਾ ਦੇ ਮੰਗਤੇ ਬਣੀਏ। ਕਿਉਂਕਿ ਪਰਮਾਤਮਾ ਦੇ ਮੰਗਤੇ ਬਣਿਆ ਦੁਨੀਆਂ ਦੇ ਮੰਗਤੇ ਨਹੀਂ ਬਣਨਾ ਪੈਂਦਾ, ਦੁਨੀਆਂ ਦੇ ਬਾਦਸ਼ਾਹ ਬਣ ਜਾਈਦਾ। ਸੋ ਇਸ ਕਰਕੇ ਖਾਲਸਾ ਜੀ, ਬੰਦਾ ਸਿੰਘ ਬਹਾਦਰ ਦੀ ਇਸਤਰੀ ਨੇ ਕਿਹਾ ਕਿ ਉਹ ਸਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨੀ ਲੱਗੋ,
ਇਸੀ ਬਰਸ ਉਹਨੇ ਅੰਦਰ ਬਿਤਾਓ।
ਸੋ ਖਾਲਸਾ ਜੀ, ਉਹਨੇ ਕਿਹਾ ਕਿ ਇਸੀ ਬਰਖ ਦੇ ਅੰਦਰ, ਇਸੇ ਸਾਲ ਗੁਰੂ ਨਾਨਕ ਪਰਮਾਤਮਾ ਵਾਹਿਗੁਰੂ ਤੁਹਾਡੀ ਆਸ ਪਜਾਉਣਗੇ।
ਸਤ ਬੰਦੇ ਬਚਨ ਦਓ ਬਾਲਕ ਖਿਡਾਓ।
ਸੋ ਜੋ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਰਹਿ ਕਰਕੇ ਮੈਨੂੰ ਪ੍ਰਾਪਤ ਹੋਇਆ, ਜੇ ਸੱਚਮੁੱਚ ਉਹ ਕੋਈ ਕਲਾ ਸੱਚੀ ਹੈ ਤੇ ਤੁਸੀਂ ਇਸੇ ਸਾਲ ਦੋ ਬਾਲਕਾਂ ਦੇ ਮਾਂ ਪਿਓ ਬਣ ਜਾਓਗੇ, ਤੁਹਾਡੇ ਘਰ ਦੇ ਵਿੱਚ ਦੋ ਬੱਚੇ ਜਨਮ ਲੈਣਗੇ।
ਦੋਹਰਾ ਖੁਸ਼ੀਆਂ ਸੋਵੈ ਘਰ ਗਈ ਪੁੱਜੀ ਰਾਜੇ ਟਿਕ ਜਾਏ।
ਸੋ ਕਹਿੰਦੇ ਖੁਸ਼ੀਆਂ ਦੇ ਨਾਲ ਰਾਜਾ ਤੇ ਰਾਣੀ ਆਪਣੇ ਘਰ ਨੂੰ ਪਰਤ ਆਏ।
ਆਸਾ ਬੰਤੀ ਦੋਏ ਪਈ ਸੁਤੀ ਕਹੀ ਨਿਸ ਦੋਏ ਜਾਏ।
ਕਹਿੰਦੇ ਨੇ ਉਹਨਾਂ ਦੀ ਆਸ ਪੂਰੀ ਹੋ ਗਈ, ਉਸੇ ਸਾਲ ਉਹਨਾਂ ਦੇ ਘਰ ਦੇ ਵਿੱਚ ਦੋ ਪੁੱਤਰਾਂ ਨੇ ਜਨਮ ਲਿਆ।
ਅਬਰਾਜ ਸਿੰਘ ਜਗ ਰੂਪ ਸਿੰਘ ਧਰਿਓ ਉਨਕੋ ਨਾਏ।
ਇੱਕ ਦਾ ਨਾਮ ਅਭੈ ਰਾਜ ਸਿੰਘ ਹੋਇਆ ਤੇ ਇੱਕ ਦਾ ਨਾਮ ਜਗਰੂਪ ਸਿੰਘ ਹੋਇਆ। ਇਹ ਦੋ ਬੱਚੇ ਉਸ ਰਾਜੇ ਦੇ, ਜਸਵਾਲ ਰਾਜੇ ਦੇ ਘਰ ਵਿੱਚ ਜਨਮੇ ਤੇ ਖਾਲਸਾ ਜੀ ਇਹਨਾਂ ਦੋਵਾਂ ਦਾ ਨਾਮ ਇਹ ਰੱਖਿਆ ਗਿਆ।
ਔਰ ਬਾਤ ਬਹੁਤੀ ਲਿਖੀ ਗ੍ਰੰਥ ਬੜੋ ਹੋ ਜਾਏ।
ਸੋ ਕਹਿੰਦੇ ਇਸ ਤਰ੍ਹਾਂ ਦੀਆਂ ਬਹੁਤ ਕਰਾਮਾਤਾਂ ਤਾਕਤਾਂ ਉਸ ਦੀ ਇਸਤਰੀ ਨੂੰ ਵੀ ਪ੍ਰਾਪਤ ਹੋਈਆਂ। ਜੇ ਉਹ ਸਾਰੀਆਂ ਲਿਖਣ ਲੱਗੀਏ ਤੇ ਗ੍ਰੰਥ ਬਹੁਤ ਵੱਧ ਜਾਵੇਗਾ। ਇਸ ਕਰਕੇ ਭਾਈ ਸਾਹਿਬ, ਭਾਈ ਰਤਨ ਸਿੰਘ ਭੰਗੂ ਜੀ ਨੇ ਕੇਵਲ ਤੇ ਕੇਵਲ ਖਾਲਸਾ ਜੀ ਇੱਕੋ ਬਾਤ ਉਸ ਦੀ ਇਸਤਰੀ ਬਾਰੇ ਦੱਸੀ ਹੈ। ਸੋ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਜਿਹੜਾ ਕਰਦਾ ਹੈ ਉਹਨੂੰ ਕੋਈ ਨਾ ਕੋਈ ਰਹਿਮਤ, ਕੋਈ ਨਾ ਕੋਈ ਤਾਕਤ ਮਿਲਦੀ ਜ਼ਰੂਰ ਹੈ। ਪਰ ਉਸ ਤਾਕਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਉਸ ਕਲਾ ਦਾ, ਉਸ ਰਹਿਮਤ ਦਾ, ਉਸ ਬਖਸ਼ਿਸ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਜਦੋਂ ਬੰਦੇ ਨੂੰ ਹੰਕਾਰ ਹੋ ਜਾਂਦਾ ਤੇ ਸਤਿਗੁਰੂ ਫਿਰ ਉਹ ਹੰਕਾਰ ਦੂਰ ਕਰਨ ਵਾਸਤੇ ਦਿੱਤੀ ਹੋਈ ਦਾਤ, ਦਿੱਤੀ ਹੋਈ ਤਾਕਤ ਖੋਹ ਵੀ ਲੈਂਦੇ ਨੇ। ਤੇ ਆਪਾਂ ਇਤਿਹਾਸ ਦੇ ਵਿੱਚ ਇਹ ਸਰਵਣ ਵੀ ਇਸੇ ਕਰਕੇ ਭਾਈ ਰਤਨ ਸਿੰਘ ਭੰਗੂ ਨੇ ਨਿੱਕੀਆਂ ਨਿੱਕੀਆਂ ਗੱਲਾਂ ਇਤਿਹਾਸ ਵਿੱਚ ਦੱਸੀਆਂ। ਬਹੁਤ ਗੱਲਾਂ ਇਤਿਹਾਸ ਵਿੱਚ ਐਸੀਆਂ ਜਿਹੜੀਆਂ ਆਮ ਕਿਤਾਬਾਂ ਦੇ ਵਿੱਚ ਮਿਲਣ ਨੂੰ, ਪੜ੍ਹਨ ਨੂੰ ਨਹੀਂ ਮਿਲਦੀਆਂ, ਜਿਹੜੀਆਂ ਪੁਰਾਤਨ ਗ੍ਰੰਥਾਂ ਵਿੱਚ ਮਿਲਦੀਆਂ। ਤੇ ਇਤਿਹਾਸ ਦੇ ਵਿੱਚੋਂ ਇਹ ਸਾਨੂੰ ਸੇਧ ਮਿਲਦੀ ਹੈ ਕਿ ਭਾਵੇਂ ਬੰਦਾ ਸਿੰਘ ਬਹਾਦਰ ਨੂੰ ਜਦੋਂ ਥਾਪੜਾ ਦੇ ਕਰਕੇ ਕਲਗੀਧਰ ਪਾਤਸ਼ਾਹ ਨੇ ਭੇਜਿਆ, ਬਚਨ ਵੀ ਕੀਤੇ ਕਿ ਪੰਜਾਂ ਸਿੰਘਾਂ ਦੀ ਤਾਬਿਆ ਤੇ ਰਹਿਣਾ, ਕਦੇ ਵੀ ਹੰਕਾਰ ਨਾ ਕਰਨਾ। ਪਰ ਜਦੋਂ ਮਨ ਦੇ ਵਿੱਚ ਕਿਣਕਾ ਜਿਹਾ ਹੰਕਾਰ ਵੀ ਆ ਗਿਆ, ਖਾਲਸਾ ਜੀ ਤੇ ਕਲਗੀਆਂ ਵਾਲੇ ਨੇ ਵਾਪਸ ਆਪਣੀਆਂ ਰਹਿਮਤਾਂ ਲੈ ਲਈਆਂ ਤੇ ਬਾਅਦ ਵਿੱਚ ਭਾਵੇਂ ਉਹ ਭੁੱਲਾਂ ਮਹਿਸੂਸ ਕੀਤੀਆਂ ਤੇ ਬੰਦਾ ਸਿੰਘ ਬਹਾਦਰ ਨੇ ਸ਼ਹੀਦੀ ਦੇ ਕਰਕੇ ਆਪਣੇ ਤਨ ਦੇ ਲਹੂ ਦੇ ਨਾਲ ਉਹਨਾਂ ਭੁੱਲਾਂ ਨੂੰ ਧੋਤਾ ਤੇ 4 ਸਾਲ ਦੇ ਪੁੱਤਰ ਦਾ ਕਾਲਜਾ ਆਪਣੇ ਮੂੰਹ ਵਿੱਚ ਪਵਾ ਲਿਆ। ਸੋ ਇਸ ਤਰ੍ਹਾਂ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੇ ਘਰ ਦੇ ਵਿੱਚ ਜਿਹੜਾ ਨੀਵਾਂ ਹੁੰਦਾ ਹੈ, ਆਪਾਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ, ਨੀਵੈ ਸੋ ਗੋਰਾ ਹੋਏ। ਜਿਹੜਾ ਇੱਥੇ ਖਾਲਸਾ ਜੀ ਨੀਵਾਂ ਹੋ ਕਰਕੇ ਸੇਵਾ ਕਰਦਾ ਨਾ, ਗੁਰੂ ਨਾਨਕ ਦੇ ਘਰ ਵਿੱਚ ਨੀਵੇਂ ਹੋ ਕੇ ਸੇਵਾ ਕਰਨ ਨਾਲ ਗੁਰੂ ਨਾਨਕ ਦਾ ਘਰ ਉੱਚਾ ਚੁੱਕ ਦਿੰਦਾ, ਵੱਡਾ ਕਰ ਦਿੰਦਾ। ਮੇਰੇ ਖੁਦ ਦਾ ਇੱਕ ਨਿੱਜੀ ਅਨੁਭਵ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਬਹੁਤ ਹੀ ਨਾਮ ਬਾਣੀ ਵਿੱਚ ਭਿੱਜੀ ਹੋਈ ਰੂਹ, ਉਹ ਸੇਵਾ ਕਰਿਆ ਕਰਦੇ ਨੇ। ਉਹਨਾਂ ਸਾਹਿਬ ਵਾਲੇ ਮਹਾਂਪੁਰਖ, ਉਹਨਾਂ ਨੂੰ ਕਿਹਾ ਜਾਂਦਾ, ਉਹਨਾਂ ਕੋਲ ਡੇਰੇ ਵੀ ਬਹੁਤ ਨੇ, ਜ਼ਮੀਨ ਜਾਇਦਾਦ ਵੀ ਬਹੁਤ ਸੀ, ਪਰ ਆਪਣੀ ਜ਼ਮੀਨ ਜਾਇਦਾਦ ਦਾ ਮੋਹ ਛੱਡ ਕੇ, ਡੇਰੇ ਛੱਡ ਕੇ, ਸੇਵਾਦਾਰ ਛੱਡ ਕੇ ਧੰਨ ਗੁਰੂ ਰਾਮਦਾਸ ਦੇ ਘਰ ਵਿੱਚ ਹਰਿਮੰਦਰ ਸਾਹਿਬ ਆ ਕਰਕੇ ਇਕੱਲੇ ਸੇਵਾ ਕਰਨ ਲੱਗ ਪਏ। ਤੇ ਖਾਲਸਾ ਜੀ ਉੱਥੇ ਹੀ ਪਰਿਕਰਮਾ ਦੇ ਵਿੱਚ ਸੋ ਜਾਣਾ, ਪਰਿਕਰਮਾ ਵਿੱਚ ਹੀ ਰਹਿਣਾ, ਉੱਥੇ ਸੇਵਾ ਕਰਨੀ। ਤੇ ਉਹਨਾਂ ਨੂੰ ਇੱਕ ਦਿਨ ਪੁੱਛਿਆ ਗਿਆ ਕਿ ਮਹਾਂਪੁਰਖੋ, ਬੜੀ ਵੱਡੀ ਸੇਵਾ ਕਿ ਲੋਕ ਤਾਂ ਡੇਰਿਆਂ ਪਿੱਛੇ, ਗੁਰੂ ਘਰਾਂ ਪਿੱਛੇ ਲੜਦੇ ਨੇ, ਤੇ ਤੁਸੀਂ ਗੁਰੂ ਘਰਾਂ ਨੂੰ, ਡੇਰਿਆਂ ਦੇ ਮੋਹ ਨੂੰ ਛੱਡ ਕੇ ਹਰਿਮੰਦਰ ਸਾਹਿਬ ਕਮਰਾ ਲੈ ਕੇ ਪਰਿਕਰਮਾ ਦੇ ਵਿੱਚ ਵੀ ਸੋ ਕਰਕੇ ਸੇਵਾ ਕਰ ਰਹੇ ਹੋ, ਤੁਹਾਡੇ ਵਰਗੀ ਕਮਾਈ ਕਿਸ ਦੀ ਹੋਵੇਗੀ? ਤੇ ਵੇਖੋ, ਜਿਹੜਾ ਮੇਰੇ ਜਿਹਾ ਅਲਪੱਗ ਜੀਵ ਮਨ ਵਿੱਚ ਸੋਚ ਜਾਂਦਾ ਕਿ ਹਾਂ, ਇਹਨਾਂ ਤਿਆਗ ਕਰਕੇ ਸੇਵਾ ਕਰ ਰਿਹਾ, ਮੇਰੇ ਤੋਂ ਵੱਡੀ ਸੇਵਾ ਕਿਹਦੀ ਹੈ, ਮੇਰੇ ਤੋਂ ਵੱਡਾ ਸਿੱਖ ਕਿਹੜਾ? ਪਰ ਉਹ ਮਹਾਂਪੁਰਖਾਂ ਦੇ ਨੇਤਰਾਂ ਦੇ ਵਿੱਚ ਜਲ ਆ ਗਿਆ, ਕਹਿਣ ਲੱਗੇ, ਸੱਜਣਾ ਨਹੀਂ, ਮੈਂ ਸੇਵਾ ਨਹੀਂ ਕਰ ਰਿਹਾ, ਬਲਕਿ ਮੇਰੇ ਅੰਦਰ ਪਾਪਾਂ ਦੀ ਮੈਲ ਬਹੁਤ ਹੋ ਗਈ ਸੀ, ਤੇ ਗੁਰੂ ਰਾਮਦਾਸ ਦੇ ਘਰ ਦੀ ਸੇਵਾ ਕਰਕੇ ਮੈਂ ਪਾਪਾਂ ਦੀ ਮੈਲ ਧੋਣ ਦਾ ਯਤਨ ਕਰ ਰਿਹਾ। ਸੋ ਜਿਹੜਾ ਇਸ ਤਰ੍ਹਾਂ ਸਦਾ ਨੀਵਾਂ ਬਣ ਕੇ ਸੇਵਾ ਕਰਦਾ ਰਹਿੰਦਾ, ਉਹਦੇ ਉੱਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਜ਼ਰੂਰ ਵਰਤਦੀ ਹੈ। ਸੋ ਇਤਿਹਾਸ ਵਿੱਚ ਆਪਾਂ ਇਹਨਾਂ ਸਿੱਖਿਆਵਾਂ ਨੂੰ ਜ਼ਰੂਰ ਧਾਰਨ ਕਰਨਾ ਹੈ ਕਿ ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ, ਕਿ ਗੁਰੂ ਦੀ ਮਤ ਨੂੰ ਧਾਰਨ ਕਰਨਾ ਤੇ ਭਗਤੀ ਨੂੰ ਧਾਰਨ ਕਰਨਾ, ਕਿਉਂਕਿ ਭਗਤੀ ਤੋਂ ਬਿਨਾਂ, ਗੁਰਮਤ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਸੰਸਾਰ ਰੂਪੀ ਭਵ ਸਾਗਰ ਵਿੱਚ ਡੁੱਬ ਜਾਂਦੇ ਨੇ।
ਤਬ ਬੰਦੇ ਕੇ ਦਿਲ ਆਈ ਕੁੱਲੂ ਦੇਖੀਏ ਜਾਏ।
ਸੋ ਜਿੱਥੇ ਖਾਲਸਾ ਜੀ ਅੱਜ ਪਹਾੜਾਂ ਦੇ ਵਿੱਚ ਕੁੱਲੂ ਮਨਾਲੀ ਹੈ, ਕਹਿੰਦੇ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਕੁੱਲੂ ਰਿਆਸਤ ਵੱਲ ਜਾਈਏ, ਕਿਉਂਕਿ ਬੰਦਾ ਸਿੰਘ ਬਹਾਦਰ ਦਾ ਜਨਮ ਕਸ਼ਮੀਰ ਦੇ ਇਲਾਕੇ ਵਿੱਚ ਹੋਇਆ ਸੀ, ਇਸ ਕਰਕੇ ਉਹਦਾ ਇਲਾਕਾ ਪਹਾੜੀ ਇਲਾਕਾ ਸੀ, ਤੇ ਪਹਾੜੀ ਇਲਾਕੇ ਦੇ ਨਾਲ ਮੋਹ ਵੀ ਸੀ, ਪ੍ਰੇਮ ਵੀ ਸੀ। ਹੁਣ ਜਦੋਂ ਰਾਜ ਭਾਗ ਸਥਾਪਿਤ ਕੀਤਾ, ਪੰਜਾਬ ਦਾ ਰਾਜ ਸਥਾਪਿਤ ਹੋ ਗਿਆ, ਪਹਾੜੀ ਰਿਆਸਤਾਂ ਜਿੱਤ ਲਈਆਂ, ਖਾਲਸੇ ਨੂੰ ਰਾਜ ਭਾਗ ਦੇ ਕਰਕੇ ਬੰਦਾ ਸਿੰਘ ਬਹਾਦਰ ਨੇ ਵਿਚਾਰ ਕੀਤੀ ਕਿ ਸਕੇਤ ਮੰਡੀ ਦੇ ਇਲਾਕੇ ਨੂੰ ਹੋ ਕਰਕੇ ਹੁਣ ਕੁੱਲੂ ਰਿਆਸਤ ਵੱਲ ਵੀ ਜਾਣਾ ਚਾਹੀਦਾ ਹੈ।
ਸ੍ਰੀ ਮਹੇਸ਼ ਕੋ ਦਰਸ ਕਰੇ ਔਰ ਸਿੱਧਨ ਦਰਸ ਪਾਏ,
ਕਿਉਂਕਿ ਪਹਾੜਾਂ ਦੇ ਉੱਤੇ ਖਾਲਸਾ ਜੀ ਪੁਰਾਣੇ ਸਮੇਂ ਦੇ ਵਿੱਚ ਸਿੱਧ ਪੁਰਸ਼ ਵੀ ਰਿਹਾ ਕਰਦੇ ਸੀ, ਜਿਹੜੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਦੇ ਸੀ, ਤੇ ਕੁੱਲੂ ਦੇ ਵਿੱਚ ਅੱਜ ਵੀ ਮਹੇਸ਼ ਦਾ ਭਾਵ ਕੇ ਸ਼ਿਵਜੀ ਦਾ ਬਹੁਤ ਵੱਡਾ ਮੰਦਿਰ ਹੈ। ਕਹਿੰਦੇ ਉਹ ਵੀ ਜਾ ਕਰਕੇ ਬੰਦਾ ਸਿੰਘ ਬਹਾਦਰ ਨੇ ਵੇਖਿਆ ਤੇ ਹੋਰ ਵੀ ਸਿੱਧਾਂ ਪੁਰਖਾਂ ਦੇ ਨਾਲ ਜਾ ਕਰਕੇ ਵਿਚਾਰ ਚਰਚਾ ਕੀਤੀ। ਦਰਅਸਲ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਵਿਤਕਰੇ ਨੇ, ਸਾਡੇ ਮਨ ਦੇ ਵਿੱਚ ਇੱਕ ਕੱਟੜਵਾਦ ਹੈ ਕਿ ਜੇ ਮੰਦਿਰ ਦੇ ਸਾਹਮਣੇ ਦੇ ਵੀ ਲੰਘ ਜਾਈਏ ਸਾਨੂੰ ਡਰ ਪੈ ਜਾਂਦਾ ਵੀ ਕਿਤੇ ਅਸੀਂ ਧਰਮ ਨਾ ਬਦਲ ਲਈਏ। ਪਰ ਖਾਲਸਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਖੁਦ ਜਗਨਨਾਥ ਪੁਰੀ ਗਏ ਤੇ ਜਾ ਕਰਕੇ ਮਹਾਰਾਜ ਨੇ ਰੱਬ ਦੀ, ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਤੇ ਸ਼ਬਦ ਉਚਾਰਿਆ, ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਹਰਿਦੁਆਰ ਗਏ, ਸਤਿਗੁਰੂ ਢਾਕੇ ਗਏ, ਗਿਆ ਗਏ, ਬਿਨਾਂ ਕਿਸੇ ਵਿਤਕਰੇ ਤੋਂ ਹਰ ਇੱਕ ਸਥਾਨ ਤੇ ਜਾ ਕਰਕੇ ਰੱਬ ਦੀ, ਪਰਮਾਤਮਾ ਦੇ ਨਾਮ ਦੀ ਗੱਲ ਕੀਤੀ। ਸੋ ਸਤਿਗੁਰੂ ਕਦੇ ਧਰਮ ਦੇ ਵਿਰੁੱਧ ਨਹੀਂ, ਬਲਕਿ ਧਰਮ ਦੇ ਨਾਮ ਤੇ ਜਿਹੜਾ ਪਖੰਡ ਹੁੰਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਧਰਮ ਦੇ ਨਾਮ ਤੇ ਹੋ ਰਹੇ ਪਖੰਡ ਦੇ ਖਿਲਾਫ ਹੁੰਦਾ, ਧਰਮ ਦੇ ਖਿਲਾਫ ਨਹੀਂ ਹੁੰਦਾ। ਸੋ ਇਸ ਕਰਕੇ ਬੰਦਾ ਸਿੰਘ ਬਹਾਦਰ ਨੇ ਕੁੱਲੂ ਜਾ ਕਰਕੇ ਉਸ ਮੰਦਿਰ ਦੇ ਇਤਿਹਾਸਕ ਅਸਥਾਨ ਦੇ ਦੀਦਾਰੇ ਕੀਤੇ ਤੇ ਉਸ ਤੋਂ ਬਾਅਦ ਖਾਲਸਾ ਜੀ ਹੋਰ ਜਿਹੜੇ ਸਿੱਧ ਪੁਰਸ਼ ਫਕੀਰ ਫਕੀਰ ਉਹਨਾਂ ਪਹਾੜਾਂ ਤੇ ਰਹਿ ਰਹੇ ਸੀ ਉਹਨਾਂ ਨਾਲ ਵੀ ਵਿਚਾਰ ਗੋਸ਼ਟੀ ਕੀਤੀ।
ਜੋ ਪਈ ਤਬ ਬੰਦੇ ਨੇ ਸੋਈ ਕਈ,
ਤਾਂ ਕਹਿੰਦੇ ਉਸ ਵਕਤ ਬੰਦਾ ਸਿੰਘ ਬਹਾਦਰ ਨੇ ਉਹੀ ਕੁਝ ਕੀਤਾ
ਜੋ ਬੰਦੇ ਦਿਲ ਰਾਤੇ ਠਈ,
ਜੋ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਆਇਆ।
ਬੰਦਾ ਕੁੱਲੂ ਮੈਂ ਵੜਿਓ ਜਾਏ,
ਬੰਦਾ ਸਿੰਘ ਬਹਾਦਰ ਨੇ ਕੁੱਲੂ ਦੇ ਵਿੱਚ ਪ੍ਰਵੇਸ਼ ਕੀਤਾ।
ਸੋ ਰਾਜੇ ਉਹਨ ਲਿਓ ਫੜਾਏ,
ਤਾਂ ਕਹਿੰਦੇ ਜਦੋਂ ਕੁੱਲੂ ਵਿੱਚ ਪ੍ਰਵੇਸ਼ ਹੋਏ ਬੰਦਾ ਸਿੰਘ ਬਹਾਦਰ ਨੂੰ ਕੱਲਿਆਂ ਨੂੰ ਵੇਖ ਕੇ ਕੁੱਲੂ ਦੇ ਰਾਜੇ ਨੇ ਗ੍ਰਿਫਤਾਰ ਕਰ ਲਿਆ।
ਬੰਦਾ ਕਹੇ ਮੈਂ ਫੜਿਓ ਨਾ ਰਹੋ,
ਤੇ ਬੰਦਾ ਸਿੰਘ ਬਹਾਦਰ ਨੇ ਹੱਸ ਕੇ ਕਿਹਾ ਕਿ ਜਿੰਨਾ ਮਰਜ਼ੀ ਪਕੜਨ ਦਾ ਯਤਨ ਕਰੋ ਪਰ ਤੁਹਾਡੀ ਕੈਦ ਵਿੱਚ ਨਹੀਂ ਰਵਾਂਗਾ, ਉੱਡ ਜਾਵਾਂਗਾ।
ਕੈਸੇ ਕਰ ਤੁਮ ਭਾਵੇਂ ਗਹੋ,
ਜੋ ਮਰਜ਼ੀ ਕਰ ਲੋ ਪਰ ਤੁਸੀਂ ਮੈਨੂੰ ਨਹੀਂ ਫੜ ਸਕੋਗੇ।
ਬੰਦਾ ਮੁੱਠੀ ਪਰਾਂ ਕੀ ਭਾਈ,
ਸੋ ਖਾਲਸਾ ਜੀ ਬੰਦਾ ਬਹਾਦਰ ਵੀ ਕੋਈ ਖਾਲੀ ਨਹੀਂ, ਆਪਣੇ ਆਪ ਵਿੱਚ ਇੱਕ ਤਾਕਤ ਦਾ ਮਾਲਕ ਹੈ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਹੱਸ ਕੇ ਬਚਨ ਕੀਤੇ।
ਜਬ ਚਾਹੇ ਤਬ ਹੀ ਉੱਡ ਜਾਈ,
ਕਹਿਣ ਲੱਗਾ ਮੈਂ ਤੁਹਾਡੇ ਵਹਿੰਦਿਆਂ ਵਹਿੰਦਿਆਂ ਉੱਡ ਜਾਵਾਂਗਾ ਪਰ ਤੁਸੀਂ ਨਹੀਂ ਪਕੜ ਸਕੋਗੇ।
ਜਿੰਬਨ ਬੰਦਾ ਮੁਖੋਂ ਪੁਕਾਰੇ,
ਕਹਿੰਦੇ ਜਿਵੇਂ ਜਿਵੇਂ ਬੰਦਾ ਸਿੰਘ ਬਹਾਦਰ ਆਪਣੇ ਮੁਖ ਤੋਂ ਇਹ ਬਚਨ ਕਰਦੇ ਹਨ,
ਤਿਮ ਤਿਮ ਵਹਿ ਤਕੜਾਈ ਧਾਰ,
ਕਹਿੰਦੇ ਜਿਵੇਂ ਜਿਵੇਂ ਬੰਦਾ ਬਹਾਦਰ ਨੇ ਬਚਨ ਕੀਤਾ ਤਿਉਂ ਤਿਉਂ ਉਸ ਰਾਜੇ ਦੇ ਸਿਪਾਹੀਆਂ ਨੇ ਸੰਗਲ ਪਾਉਣੇ ਸ਼ੁਰੂ ਕਰ ਦਿੱਤੇ, ਬੇੜੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਪਿੰਜਰੇ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਕਿ ਸੱਚਮੁੱਚ ਕਿਤੇ ਬੰਦਾ ਬਹਾਦਰ ਓਡੀ ਨਾ ਜਾਵੇ।
ਪ੍ਰਿਤਮ ਕਰਾਇਓ ਨਜ਼ਰੇ ਬੰਦ,
ਤੇ ਕਹਿੰਦੇ ਪਿੰਜਰੇ ਵਿੱਚ ਪਾ ਕਰਕੇ ਬੇੜੀਆਂ ਨਾਲ ਜਕੜ ਕਰਕੇ ਨਜ਼ਰ ਬੰਦ ਕਰ ਦਿੱਤਾ।
ਆਪਣ ਜ਼ੁਬਾਨੀ ਪਰਿਓ ਸੋ ਫੰਦ,
ਤੇ ਕਹਿੰਦੇ ਆਪਣੀ ਜ਼ਬਾਨ ਦੇ ਨਾਲ ਬੰਦਾ ਸਿੰਘ ਬਹਾਦਰ ਨੇ ਕਿਹਾ ਸੀਗਾ ਵੀ ਤੁਹਾਡੇ ਤੋਂ ਪਕੜਿਆ ਨਹੀਂ ਜਾਵਾਂਗਾ, ਤੇ ਕਹਿੰਦੇ ਜਦੋਂ ਇਹ ਬਚਨ ਕਿਤੇ ਡਰਦੇ ਉਹ ਵੀ ਨੇ ਬੰਦਾ ਬਹਾਦਰ ਤੋਂ, ਇਸ ਕਰਕੇ ਹੋਰ ਵੀ ਤਿਆਰੀ ਦੇ ਨਾਲ ਉਹਨਾਂ ਨੇ ਗ੍ਰਿਫਤਾਰ ਕਰ ਲਿਆ।
ਲੋ ਪਿੰਜਰੋ ਤਿੰਨੇ ਕਢਾਇਓ,
ਸੋ ਖਾਲਸਾ ਜੀ ਲੋਹੇ ਦੇ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ, ਬੇੜੀਆਂ ਪਾ ਦਿੱਤੀਆਂ ਵੀ ਕਿਤੇ ਬੰਦਾ ਬਹਾਦਰ ਇੱਕ ਅੱਧੀ ਬੇੜੀ ਨੂੰ ਤੋੜ ਕੇ ਬਾਹਰ ਨਾ ਆ ਜਾਵੇ।
ਕਹੇ ਬੰਦਾ ਮੈਂ ਰਹੋ ਨਾ ਪਾਇਓ,
ਪਰ ਫਿਰ ਵੀ ਬੰਦਾ ਸਿੰਘ ਬਹਾਦਰ ਨੇ ਹੱਸ ਕੇ ਕਿਹਾ ਜਿੰਨੀ ਮਰਜ਼ੀ ਬੇੜੀਆਂ ਪਾਓ ਸੰਗਲ ਪਾਓ ਪਰ ਨਹੀਂ ਰਵਾਂਗਾ।
ਮੈਂ ਪਿੰਜਰੋ ਲੈ ਜਾਊ ਉਡਾਓ,
ਤੁਹਾਡੇ ਵੇਖਦੇ ਵੇਖਦੇ ਪਿੰਜਰੇ ਸਮੇਤ ਹੀ ਉੱਡ ਜਾਵਾਂਗਾ।
ਹੁਣ ਸੁਣੋ ਪਿੰਜਰੋ ਕੋਠੇ ਪਾਇਓ,
ਕਹਿੰਦੇ ਜਦੋਂ ਬੰਦਾ ਬਹਾਦਰ ਨੇ ਕਿਹਾ ਵੀ ਤੁਹਾਡੇ ਵੇਖਦੇ ਵੇਖਦੇ ਪਿੰਜਰਾ ਲੈ ਕੇ ਉੱਡ ਜਾਵਾਂਗਾ, ਕਹਿੰਦੇ ਡਰਦਿਆਂ ਨੇ ਕੋਠੜੇ ਦੇ ਵਿੱਚ ਜਾ ਕਰਕੇ ਖਾਲਸਾ ਜੀ ਪਿੰਜਰਾ ਰੱਖ ਦਿੱਤਾ, ਭਾਵ ਕਿ ਜਿਹੜਾ ਕੈਦ ਖਾਨਾ ਸੀ ਕੈਦ ਖਾਨੇ ਦੇ ਥੱਲੇ ਬਹੁਤ ਜਾ ਕਰਕੇ, ਜਿਸ ਤਰ੍ਹਾਂ ਭੋਰਾ ਸ਼ਬਦ ਆਪਾਂ ਕਹਿ ਦਿੰਦੇ ਬੇਸਮੈਂਟ ਕਹਿ ਦਿੰਦੇ, ਕਹਿੰਦੇ ਪੁਰਾਣੇ ਸਮਿਆਂ ਵਿੱਚ ਕਾਲ ਕੋਠਰੀ ਰੱਖੀ ਹੁੰਦੀ ਸੀ ਕੈਦ ਖਾਨਿਆਂ ਵਿੱਚ, ਉਸ ਕੋਠਰੀ ਦੇ ਵਿੱਚ ਜਾ ਕਰਕੇ ਪਿੰਜਰਾ ਰੱਖ ਦਿੱਤਾ ਕਿ ਬੰਦਾ ਬਹਾਦਰ ਇੱਥੋਂ ਸਾਰਾ ਕਿਲਾ ਤੇ ਲੈ ਕਰਕੇ ਉੱਡ ਨਹੀਂ ਸਕਦਾ, ਇਸ ਕਰਕੇ ਹੇਠਾਂ ਕਿਲੇ ਦੇ ਬੰਦਾ ਸਿੰਘ ਬਹਾਦਰ ਦੇ ਪਿੰਜਰੇ ਨੂੰ ਰੱਖ ਦਿੱਤਾ।
ਦੋਰਾ ਬੰਦੇ ਪੜਿਓ ਜਬ ਸੁਣੀ ਸਿੱਖਣ ਪਰ ਗਈ ਸੋਚ,
ਜਦੋਂ ਪਤਾ ਲੱਗਾ ਗੁਰੂ ਕੇ ਸਿੱਖਾਂ ਨੂੰ ਕਿ ਬੰਦਾ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ, ਸਾਰੇ ਗੁਰੂ ਕੇ ਸਿੱਖਾਂ ਨੂੰ ਸੋਚਾਂ ਪੈ ਗਈਆਂ।
ਤੁਰਕਨ ਮਨਸਾ ਦੀ ਪਈ ਮੁਲਕ ਛਡਾਇਓ ਲੋਚ,
ਕਹਿੰਦੇ ਜਦੋਂ ਬੰਦਾ ਬਹਾਦਰ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਮੁਗਲ ਹਕੂਮਤ ਦੇ ਜਿਹੜੇ ਜਰਨੈਲ ਸੀ ਉਹਨਾਂ ਨੂੰ ਤੇ ਖੁਸ਼ੀਆਂ ਹੋ ਗਈਆਂ ਕਿ ਬੰਦਾ ਬਹਾਦਰ ਪਕੜਿਆ ਗਿਆ, ਉਹਨਾਂ ਕਿਹਾ ਵੀ ਬੰਦਾ ਬਹਾਦਰ ਤੇ ਪਕੜਿਆ ਗਿਆ, ਜਿਹੜੇ ਜਿਹੜੇ ਮੁਲਕ ਇਹਨਾਂ ਨੇ ਜਿੱਤੇ ਨੇ ਉਹ ਹੁਣ ਜਲਦੀ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਈਏ।
ਚੋਪਈ ਸ਼ਾਹ ਬਹਾਦਰ ਫੌਜਦਾਰ ਬਹਾਏ,
ਇਹ ਕਹਿੰਦੇ ਨੇ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਉਹਨੇ ਆਪਣੇ ਫੌਜਦਾਰ ਭੇਜ ਦਿੱਤੇ।
ਬੰਦੇ ਕਿਲਨ ਉੱਪਰ ਚੜ ਜਤਾਏ,
ਬੰਦੇ ਬਹਾਦਰ ਦੇ ਬਣਾਏ ਕਿਲਿਆਂ ਦੇ ਉੱਤੇ ਧਾਵਾ ਬੋਲ ਦਿੱਤਾ।
ਕਹੇ ਕਰਾਮਾਤ ਗਈ ਬੰਦੇ ਹੋਇਆ ਅਬੇ,
ਤੇ ਕਹਿਣ ਲੱਗੇ ਬੰਦਾ ਬਹਾਦਰ ਦੀ ਕਰਾਮਾਤ ਹੁਣ ਚਲੀ ਗਈ ਹੈ।
ਉਤੀ ਕਰਾਮਾਤ ਬੰਦੀ ਖਾਨੇ ਸੋ ਪਰੇ ਕਥੇ,
ਤੇ ਕਹਿਣ ਲੱਗੇ ਜੇ ਕਰਾਮਾਤ ਹੁੰਦੀ ਤੇ ਬੰਦਾ ਬਹਾਦਰ ਕਦੇ ਵੀ ਗ੍ਰਿਫਤਾਰ ਨਾ ਹੁੰਦਾ।
ਤਬ ਸਿੰਘਨ ਪਰ ਪੋਜ ਸੋ ਆਈ,
ਤਾਂ ਕਹਿੰਦੇ ਇਧਰੋਂ ਬੰਦਾ ਬਹਾਦਰ ਗ੍ਰਿਫਤਾਰ ਹੋਏ ਤੇ ਉਧਰੋਂ ਖਾਲਸਾ ਜੀ ਸਿੰਘਾਂ ਦੇ ਉੱਤੇ ਫੌਜਾਂ ਚੜ੍ਹ ਕੇ ਕੇ ਆ ਗਈਆਂ।
ਮੁਲਕ ਛੱਡ ਸਿੰਘ ਗਏ ਪਰਾਈ,
ਤੇ ਜਦੋਂ ਸਿੰਘਾਂ ਦੇ ਉੱਤੇ ਫੌਜਾਂ ਨੇ ਧਾਵਾ ਬੋਲਿਆ, ਗੁਰੂ ਕੇ ਸਿੰਘ ਫਿਰ ਸੰਘਰਸ਼ ਸ਼ੁਰੂ ਹੋ ਗਿਆ ਤੇ ਜੰਗਲਾਂ ਵਿੱਚ ਰਾਤਾਂ ਕੱਟਣੀਆਂ ਪੈ ਗਈਆਂ।
ਤੂੰ ਬਹੁਤ ਪਰੀ ਸਿੰਘਨ ਪਰ ਭੀੜ,
ਉਸ ਸਮੇਂ ਗੁਰੂ ਕਿਆਂ ਸਿੰਘਾਂ ਤੇ ਖਾਲਸਿਆਂ ਤੇ ਬਹੁਤ ਭੀੜ ਵਾਲਾ, ਬਹੁਤ ਦੁੱਖਾਂ ਵਾਲਾ ਸਮਾਂ ਆ ਗਿਆ।
ਤਬ ਬੰਦੇ ਨੇ ਕਰੀ ਤਤਬੀਰ,
ਉਦੋਂ ਫਿਰ ਬੰਦਾ ਸਿੰਘ ਬਹਾਦਰ ਨੇ ਇੱਕ ਵਿਚਾਰ ਕੀਤੀ।
ਦੋਹਰਾ ਤਬ ਰਾਜੇ ਸੁਦਸੈਨ ਨੇ ਸੁਣਿਓ ਕੀਨੋ ਕੋਪ,
ਤੇ ਉਧਰੋਂ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਬਾਰੇ ਸੁਕੇਤ ਮੰਡੀ ਦੇ ਰਾਜੇ ਸੁਦਸੈਨ ਨੂੰ ਵੀ ਪਤਾ ਲੱਗ ਗਿਆ।
ਮੇਰੋ ਗੁਰਦਰਸ਼ਨ ਚੜਿਓ ਤੈ ਕਿਮ ਕੀਨੋ ਲੋਪ,
ਉਹਨੇ ਕੁੱਲੂ ਦੇ ਰਾਜੇ ਨੂੰ ਸੁਨੇਹਾ ਭੇਜ ਦਿੱਤਾ ਕਿ ਬੰਦਾ ਬਹਾਦਰ ਨੂੰ ਮੈਂ ਆਪ ਦਾ ਗੁਰੂ ਮੰਨਦਾ ਤੇ ਤੂੰ ਮੇਰੇ ਗੁਰੂ ਨੂੰ ਪਕੜਿਆ ਹੈ। ਤੂੰ ਬੰਦਾ ਬਹਾਦਰ ਨੂੰ ਪਕੜਿਆ ਹੈ ਜਿਹੜਾ ਕੇਵਲ ਤੇ ਕੇਵਲ ਯਾਤਰਾ ਵਾਸਤੇ ਆਏ ਸਨ।
ਚੌਪਈ ਸਿੱਧ ਸੈਨ ਤਬ ਉਦਮ ਕੀਓ,
ਉਦੋਂ ਫਿਰ ਸਿੱਧ ਸੈਨ ਰਾਜੇ ਨੇ ਇੱਕ ਉਦਮ ਕੀਤਾ।
ਕਰੀ ਮੁਹਿੰਮ ਛਡਾਵਣ ਲਈਓ,
ਕਿ ਬੰਦਾ ਸਿੰਘ ਬਹਾਦਰ ਨੂੰ ਛਡਾਉਣ ਵਾਸਤੇ ਕੋਈ ਮੁਹਿੰਮ ਸ਼ੁਰੂ ਕਰੀਏ।
ਤਬ ਬੰਦੇ ਨੇ ਮਨੀ ਵਿਚਾਰੀ,
ਉਦੋਂ ਜਦੋਂ ਬੰਦਾ ਬਹਾਦਰ ਨੂੰ ਛਡਾਉਣ ਵਾਸਤੇ ਮੁਹਿੰਮ ਸ਼ੁਰੂ ਹੋਈ, ਬੰਦਾ ਸਿੰਘ ਬਹਾਦਰ ਨੇ ਮਨ ਵਿੱਚ ਵਿਚਾਰ ਕੀਤੀ,
ਇਹਨੇ ਛੁਡਾਏ ਪੱਤ ਨਾ ਮਾਰੀ,
ਕਿ ਜੇ ਰਾਜੇ ਨੇ ਮੈਨੂੰ ਛੁਡਾਇਆ ਤੇ ਮੇਰੀ ਇੱਜ਼ਤ ਨਹੀਂ ਰਹਿਣੀ, ਕਿਉਂਕਿ ਮੇਰੇ ਵਿੱਚ ਇੱਕ ਆਪਣੀ ਤਾਕਤ ਹੈ ਤੇ ਇੱਕ ਤਾਕਤਵਰ ਬੰਦੇ ਨੂੰ ਕੋਈ ਮਾਮਲੀ ਜਾਂ ਰਾਜਾ ਜਾ ਕੇ ਛੁਡਾਵੇ ਤੇ ਚੰਗੀ ਗੱਲ ਨਹੀਂ ਸ਼ੋਭਦੀ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਵਿਚਾਰ ਕੀਤੀ,
ਅਮਰੀ ਸਿੱਧੀ ਫਿਰ ਖਬਤ ਰਹੀ,
ਤੇ ਜੇ ਮੈਂ ਉਹਨਾਂ ਦੇ ਛਡਾਏ ਹੀ ਬਾਹਰ ਆਇਆ ਤੇ ਫਿਰ ਮੇਰੀ ਤਾਕਤ ਕਿਸ ਕੰਮ ਹੈ।
ਕਤ ਉਸ ਹਮ ਗੁਰ ਕੀ ਕਹੀ,
ਤੇ ਕਤ ਉਸਤਤ ਹਮ ਗੁਰ ਕੀ ਕਹੀ, ਤੇ ਫਿਰ ਮੇਰੇ ਗੁਰੂ ਦੀ ਉਸਤਤ ਕਿਵੇਂ ਹੋਵੇਗੀ ਜੇ ਮੈਨੂੰ ਇਹਨਾਂ ਨੇ ਛਡਾਇਆ।
ਹਮ ਆਪਣੇ ਪੁਰਖ ਛੁਟੇ,
ਮੈਂ ਆਪਣੇ ਬਲ ਦੇ ਨਾਲ ਆਪਣੀ ਤਾਕਤ ਦੇ ਨਾਲ ਇਸ ਕੁੱਲੂ ਦੇ ਰਾਜੇ ਦੀ ਕੈਦ ਤੋਂ ਬਾਹਰ ਜਾਵਾਂਗਾ।
ਫਿਰ ਇਨਕੋ ਨਿਜ ਹੱਥਨ ਕੁਟੈ,
ਤੇ ਕੈਦ ਤੋਂ ਬਾਹਰ ਆ ਕਰਕੇ ਆਪਣੇ ਹੱਥਾਂ ਦੇ ਨਾਲ ਇਹਨਾਂ ਨੂੰ ਚੰਗਾ ਚਾਹਟਾ ਛਕਾਵਾਂਗਾ ਤੇ ਦੋ ਦੋ ਘਸੁੰਨ ਧਰਾਂਗਾ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਵਿਚਾਰ ਕੀਤੀ। ਕੱਲ ਆਪਾਂ ਸਰਵਣ ਕਰਾਂਗੇ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਆਪਣੀ ਤਾਕਤ ਦੇ ਨਾਲ ਆਪਣੇ ਬਲ ਦੇ ਨਾਲ ਕੁੱਲੂ ਰਾਜੇ ਦੀ ਕੈਦ ਤੋਂ ਬਾਹਰ ਆਉਂਦੇ ਨੇ, ਤੇ ਫਿਰ ਕੈਦ ਤੋਂ ਬਾਹਰ ਆ ਕਰਕੇ ਬੰਦਾ ਸਿੰਘ ਬਹਾਦਰ ਨੇ ਹੋਰ ਕੀ ਕੀ ਮੋਰਚੇ ਮਾਰੇ ਜਾਂ ਜੋ ਵੀ ਇਤਿਹਾਸ ਦੇ ਵਿੱਚ ਵਾਪਰਿਆ ਕੱਲ ਆਪਾਂ ਸਰਵਣ ਕਰਾਂਗੇ। ਅਰਦਾਸ ਕਰਨੀ ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਸਾਰੇ ਹੀ ਪਿਆਰ ਸਹਿਤ ਉਚਾਰਨ ਕਰੋ, ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾ, ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ, ਏਕ ਅਖਰ ਹਰ ਮਨ ਬਸਤ ਨਾਨਕ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਘ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ
ਕਲਿਆਣ,
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।